ਸੁਣਿਆ ਮੰਨਿਆ ਅਮਲ ਕਰ ਲਿਆ ਮੰਨ ਕੇ ਸਤਿਗੁਰਾਂ ਦੀ ਅੰਤਰੀਵ ਪੂਜਾ, ਗੁਰੂ ਦੇ ਬਚਨ ਨੂੰ ਉਚਾਰਨ ਕਰਨਾ, ਸ਼ੁੱਧ ਸੁਣਨਾ, ਗੁਰੂ ਦੇ ਬਚਨ ਨੂੰ ਵਿਚਾਰਨਾ, ਗੁਰੂ ਦੇ ਬਚਨ ਨੂੰ ਮੰਨਣਾ। ਤਾਂ ਤੇ ਆਓ ਹੁਣ ਆਪਾਂ ਥੋੜ੍ਹਾ ਕੁ ਸਮਾਂ ਇਹ ਪੜਚੋਲ ਕਰੀਏ। ਇੱਥੋਂ ਤੱਕ ਪਤਾ ਲੱਗ ਗਿਆ ਨਾ ਆਪਾਂ ਨੂੰ ਵੀ ਗੁਰੂ ਦੀ ਪੂਜਾ ਕਿਵੇਂ ਕਰਨੀ ਹੈ, ਬਾਹਰੀ ਅਤੇ ਅੰਤਰੀ ਦੋਨੇ। ਹੁਣ ਆਪਾਂ ਇਹ ਵੇਖਣਾ ਵੀ ਆਪਾਂ ਨੂੰ ਗੁਰੂ ਨਾਲ ਕਿੰਨਾ ਕੁ ਪਿਆਰ ਹੈ, ਕਿੰਨਾ ਕੁ ਆਪਾਂ ਗੁਰੂ ਦੇ ਬਚਨ ਨੂੰ ਮੰਨਦੇ ਹਾਂ। ਤਾਂ ਤੇ ਹੁਣ ਗੁਰੂ ਦੀ ਬਾਣੀ, ਇੱਕ ਗੱਲ ਮੈਂ ਹੋਰ ਕਹਿ ਜਾਵਾਂ ਕਿ ਬੇਸਿਕ ਗੱਲਾਂ ਸਮਝਣੀਆਂ ਜ਼ਰੂਰੀ ਹੈ। ਪਹਿਲੇ ਦੀਵਾਨ ਵਿੱਚ ਸਮਝ ਲਓ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕੀਤੀ, ਨੋਟ ਕਰਿਓ। ਪਰ ਇੱਕ ਗੱਲ ਸਮਝ ਲੈਣ ਵਾਲੀ ਹੈ ਕਿ ਕਿਸੇ ਵੀ ਧਰਮ ਦੇ ਵਿੱਚ ਕੋਈ ਅੰਧ ਵਿਸ਼ਵਾਸ ਚੱਲਦਾ ਧਰਮ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਜੋ ਕਰਮ ਕਾਂਡ ਚੱਲਦੇ ਹੈ, ਜੋ ਧਰਮ ਦੇ ਨਾਂ 'ਤੇ ਝੂਠ ਚੱਲਦਾ, ਉਹ ਗੁਰੂ ਜੀ ਨੇ ਸਭ ਕਾਟ ਕੀਤਾ। ਧਰਮ ਦੇ ਨਾਂ 'ਤੇ ਅੰਧ ਵਿਸ਼ਵਾਸ, ਧਰਮ ਦੇ ਨਾਂ 'ਤੇ ਚੱਲਦੇ ਕਰਮ ਕਾਂਡ, ਉਹ ਗੁਰੂ ਜੀ ਨੇ ਕੋਈ ਨਹੀਂ ਬਖਸ਼ਿਆ। ਫਿਰ ਦੋਨੇ ਗੱਲਾਂ ਹੈ। ਬਿਨਾਂ ਗੁਰਬਾਣੀ ਸਮਝਣ ਤੋਂ ਬਹੁਤ ਲੋਕ ਮੈਂ ਕਹਿੰਦੇ ਵੇਖੇ ਹੈ ਕਿ ਜੀ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੀਦਾ। ਨਹੀਂ, ਇਹ ਗਲਤ ਵਿਚਾਰ ਹੈ। ਜਾਂ ਬਹੁਤ ਇਹ ਕਹਿੰਦੇ ਆ ਜੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ। ਨਹੀਂ, ਗੁਰੂ ਨਾਨਕ ਸਾਹਿਬ ਨੇ ਕਿਸੇ ਝੂਠੇ ਨੂੰ ਬਖਸ਼ਿਆ ਹੀ ਨਹੀਂ, ਬਖਸ਼ਣਾ ਵੀ ਨਹੀਂ ਚਾਹੀਦਾ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਧ। ਕਹਿੰਦੇ ਆ ਜਿਹੜੇ ਕਾਜੀ ਆ, ਪੰਡਿਤ ਪੁਰੋਹਿਤ ਜੋਗੀ, ਇਹ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ, ਕੜਮ ਚੌਧਰੀ, ਕਹਿੰਦੇ ਸਭ ਪਵਾੜੇ ਦੀ ਜੜ ਹੈ, ਬਖਸ਼ਿਆ ਬੋਲੋ। ਕਬੀਰ ਸਾਹਿਬ ਕਹਿੰਦੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ, ਆਪ ਡੁੱਬੇ ਚਹੋ ਵੇਦ ਮੈਂ ਚੇਲੇ ਦੀਏ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਕਿਤੇ ਪਖੰਡੀਆਂ ਨੂੰ ਕੀ ਕਹਿੰਦੇ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਵਗ, ਓਏ ਹਰ ਕੇ ਸੰਤਨਾ ਆਖੀਆ ਹੈ ਬਨਾਰਸ ਕੇ ਠੱਗ। ਠੱਗ ਨੂੰ ਠੱਗ ਕਿਹਾ ਨਾ, ਕੱਚੇ ਨੂੰ ਕੱਚਾ ਕਿਹਾ, ਪਖੰਡੀ ਨੂੰ ਪਖੰਡੀ ਕਿਹਾ, ਇਹ ਗੱਲ ਯਾਦ ਰੱਖਿਓ। ਬਹੁਤ ਵਾਰ ਦੱਸਿਆ ਮੈਂ, ਪਹਿਲੀ ਬੇਨਤੀ ਕਰਦੇ ਮਾਂ, ਨਿੰਦਾ ਹੁੰਦੀ ਹੈ ਕੋਲੋਂ ਗੱਲ ਬਣਾ ਕੇ ਕਿਸੇ ਦੀ ਵਾਧੂ ਬਦਨਾਮੀ ਕਰਨੀ, ਈਰਖਾ ਵਿੱਚ ਸਾੜੇ ਵਿੱਚ ਕਿਸੇ ਦੀ ਪ੍ਰਭਤਾ ਨੂੰ ਦੇਖ ਕੇ ਸਾੜਨਾ, ਉਹਨੂੰ ਜਾਣੀ ਕਿ ਡਾਊਨਫਾਲ ਕਰਨ ਵਾਸਤੇ ਅਣਹੋਈਆਂ ਗੱਲਾਂ ਬਣਾਉਣੀਆਂ, ਇਹ ਨਹੀਂ ਚੰਗੀਆਂ। ਨਿੰਦਾ ਭਲੀ ਕਿਸੇ ਕੀ ਨਾਹੀਂ ਦਾ ਇਹੀ ਅਰਥ ਹੈ ਵੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕਿਸੇ ਦੀ ਚੰਗੀ ਨਹੀਂ। ਨਿੰਦਾ ਦਾ ਇਹ ਅਰਥ ਨਹੀਂ, ਮੰਨ ਲਓ ਕਿਸੇ ਦੀ ਗੱਲ ਛੱਡੋ, ਮੰਨ ਲਓ ਮੈਂ ਚੋਲਾ ਪਾ ਕੇ ਪਖੰਡ ਕਰਦਾ ਤੇ ਤੁਸੀਂ ਕਹੀ ਚੱਲੋ, ਨਾ ਜੀ ਕੁਛ ਕਹਿਓ ਨਾ ਚੋਲੇ ਵਾਲੇ ਬਾਬੇ ਨੂੰ, ਦੇਖ ਲਓ, ਨਹੀਂ ਤਾਂ ਸੰਤ ਕੀ ਨਿੰਦਾ, ਨਾਨਕਾ ਬਾਹਰ ਬਾਹਰ ਅਵਤਾਰ। ਫਿਰ ਲੋਕਾਂ ਨੂੰ ਸੱਚ ਬੋਲਣ ਤੋਂ ਰੋਕਣ ਵਾਸਤੇ ਮੂੰਹ ਬੰਦ ਕੀਤੇ ਜਾਂਦੇ ਆ ਡਰ ਪਾ ਕੇ। ਮੰਨ ਲਓ ਮੈਂ ਪਖੰਡ ਕਰਦਾ ਚੋਲਾ ਪਾ ਕੇ, ਮੈਂ ਪਖੰਡੀ ਹੈ, ਸੰਤ ਕਿਸੇ ਅਵਸਥਾ ਦਾ ਨਾਂ ਹੈ, ਕਿਸੇ ਸਟੇਜ ਦਾ ਨਾਂ ਹੈ, ਸੰਤ ਕੇਵਲ ਚੋਲੇ ਦਾ ਨਾਂ ਤਾਂ ਨਹੀਂ ਨਾ, ਉਹ ਕਿਹੜੀ ਸੁਰਤ ਦੀ ਸਟੇਜ ਹੈ। ਜਿੰਨਾ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ। ਸੰਤ ਤਾਂ ਕਿ ਉੱਥੇ ਫਿਰ ਉਹ ਪੰਗਤੀ ਨਹੀਂ ਲੱਗਦੀ ਵੀ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹਦਾ ਮਤਲਬ ਇਹ ਨਹੀਂ ਵੀ ਪਖੰਡੀ ਨੂੰ ਕੁਛ ਨਾ ਕਹੋ, ਨਹੀਂ ਨਹੀਂ ਨਹੀਂ, ਏਦਾਂ ਗੁਰਬਾਣੀ ਦੇ ਅਰਥ ਤਰੋੜ ਮਰੋੜ ਕੇ ਪੇਸ਼ ਕਰ ਦਿੱਤੇ ਜਾਂਦੇ ਹੈ ਤੇ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ। ਤਾਂ ਤੇ ਰਹੋ ਵਿਚਾਰਤਾ ਤੇ ਨਿੰਦਾ ਦੀ ਪਰਿਭਾਸ਼ਾ ਨੂੰ ਖਿਆਲ ਵਿੱਚ ਰੱਖਿਓ, ਕੋਲੋਂ ਨਹੀਂ ਗੱਲ ਬਣਾਉਣੀ, ਵਾਧੂ ਦੀ ਬਦਨਾਮੀ ਨਹੀਂ ਕਰਨੀ ਕਿਸੇ ਦੀ। ਜੇ ਠੱਗ ਹੈ ਸੱਚਮੁੱਚ, ਜੇ ਪਖੰਡੀ ਹੈ ਤਾਂ ਪਖੰਡੀ ਨੂੰ ਪਖੰਡੀ, ਠੱਗ ਨੂੰ ਠੱਗ ਕਹਿ ਦਿਓ, ਨੋਟ ਕਰਿਓ। ਫਿਰ ਅਗਲੀ ਗੱਲ ਕੀ ਚੱਲੀ ਹੈ, ਕਿੱਥੇ ਚੱਲੀ ਸੀ ਗੱਲ, ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਕੋਈ ਧਰਮ ਦੇ ਨਾਂ ਤੇ ਗਲਤ ਖਿਆਲ ਪ੍ਰਚਲਿਤ ਹੈ ਉਹਨੂੰ ਗੁਰੂ ਜੀ ਨੇ ਕੱਟ ਦਿੱਤਾ। ਜਿਵੇਂ ਉਦਾਹਰਣ ਮਾਤਰ ਮੈਂ ਦੋ ਤਿੰਨ ਪ੍ਰਮਾਣ ਦੇਵਾਂ, ਤੇ ਪ੍ਰਮਾਣ ਤੋਂ ਬਿਨਾਂ ਸਮਝ ਨਹੀਂ ਆਉਂਦੀ ਗੱਲ ਦੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਹਾਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਭਾਵ ਜਾਣੀ ਕਿ ਉਹ ਰਾਮ ਰਾਏ ਨਾਲ ਸੰਬੰਧਿਤ ਗੱਲ ਵੀ ਮੈਂ ਦੱਸ ਦੇਵਾਂ, ਮੌਕੇ ਤੇ ਗੱਲ ਆ ਗਈ ਕਿ ਰਾਮ ਰਾਏ ਨੂੰ ਜਿਸ ਵੇਲੇ ਗੁਰੂ ਜੀ ਨੇ ਦਿੱਲੀ ਭੇਜਿਆ, ਚਲੋ ਬਾਕੀ ਬਹੁਤ ਕੁਝ ਹੋਇਆ ਉਹ ਤਾਂ ਛੱਡੋ, ਜਿਹੜਾ ਮੇਨ ਪੁਆਇੰਟ ਮੈਂ ਕਹਿਣ ਲੱਗਿਆ ਵੀ ਉੱਥੇ ਰਾਮ ਰਾਏ ਦੇ ਉੱਤੇ ਉਹਨਾਂ ਨੇ ਸਾਮ ਦਾ ਚਲਾਇਆ, ਜਿਹੜਾ ਰਾਮ ਰਾਏ ਤੇ ਚੱਲ ਗਿਆ। ਉਹ ਕਿਹੜਾ ਦਾ ਹੁੰਦਾ ਪਤਾ? ਚਾਰ ਦਾ ਹੁੰਦੇ ਨੇ ਰਾਜਨੀਤਿਕ ਲੋਕਾਂ ਕੋਲੇ ਕਾਬੂ ਕਰਨ ਵਾਸਤੇ, ਸਾਮ, ਦਾਮ, ਭੇਦ, ਦੰਡ। ਪਹਿਲਾ ਸਾਮ ਦਾ ਕੀ ਹੁੰਦਾ? ਵੀ ਸ਼ਰਨ ਪੈ ਜਾਓ, ਵਡਿਆਈਆਂ ਕਰੋ, ਸਤਿਕਾਰ ਦਿਓ ਪੂਰਾ, ਵੀ ਤੁਸੀਂ ਤਾਂ ਜੀ ਬੜੇ ਮਹਾਂਪੁਰਖ ਹੋ, ਵਾਹ ਜੀ ਤੁਹਾਡੇ ਵਰਗਾ ਕਿਹੜਾ ਜੀ। ਪੂਰੀਆਂ ਉਹਨੂੰ ਵਡਿਆਈਆਂ, ਸਤਿਕਾਰ, ਪਦਾਰਥ ਦਾ ਪੂਰਾ ਸਤਿਕਾਰ ਉਸ ਨੂੰ ਦਿਓ ਤੇ ਕਾਬੂ ਕਰ ਲਓ। ਇਹ ਪਹਿਲਾ ਦਾ ਹੁੰਦਾ। ਇਸ ਦਾ, ਇਹ ਦਾ ਜਿਹੜਾ ਵੱਡੇ ਵੱਡਿਆਂ ਨੂੰ ਸਿੱਟ ਦਿੰਦਾ ਸਾਂ। ਦੂਸਰਾ ਦਾ ਹੁੰਦਾ ਦਾਮ, ਮੁੱਲ ਲੈ ਲਓ, ਮੁੱਲ ਲੈ ਲਓ, ਬਕਾਊ ਮਾਲ ਬਹੁਤ ਮਿਲ ਜਾਂਦਾ ਦਾਮ। ਤੀਜਾ ਹੁੰਦਾ ਭੇਦ, ਕੋਈ ਨਾ ਕੋਈ ਸਿਧਾਂਤ ਕਪਵਾੜਾ ਖੜਾ ਕਰੋ, ਇਹਨਾਂ ਨੂੰ ਆਪਸ ਵਿੱਚ ਲੜਾ ਦਿਓ, ਪਾੜੋ ਤੇ ਰਾਜ ਕਰੋ ਦੀ ਨੀਤੀ ਵਾਲੀ ਗੱਲ। ਤਾਂ ਤੇ ਤੀਜਾ ਹੁੰਦਾ ਪਾੜੋ, ਕੋਈ ਨਾ ਕੋਈ ਸਿੰਜਲੀ ਛੇੜ ਦਿਓ, ਵਿੱਚੋਂ ਪਵਾੜਾ ਖੜਾ ਕਰ ਦਿਓ, ਲੜਾ ਦਿਓ, ਬਸ ਆਪ ਪਾਸੇ ਹੋ ਜਾਓ। ਚੌਥਾ ਦਾ ਹੁੰਦਾ ਨਾ ਭਲੇ ਦੰਡ, ਸਜ਼ਾ, ਅਖੀਰਲਾ, ਵੀ ਹੁਣ ਕੋਈ ਇਲਾਜ ਨਹੀਂ, ਸਜ਼ਾ ਦਿਓ। ਤਾਂ ਤੇ ਹੁਣ ਰਾਮ ਰਾਏ ਦਾ ਜਿਸ ਵੇਲੇ ਉਹ ਬੜਾ ਸਤਿਕਾਰ ਕਰਦੇ ਹੈ, ਲਓ ਜੀ ਰਾਮ ਰਾਏ ਨੂੰ ਪ੍ਰਭਤਾ ਦਾ ਰਸ ਪੈ ਗਿਆ, ਪ੍ਰਭਤਾ ਦਾ ਰਸ ਕਹਿ ਲਓ, ਵਡਿਆਈਆਂ ਦਾ ਭੁੱਖਾ ਹੋ ਗਿਆ। ਜਦੋਂ ਬੰਦਾ ਪ੍ਰਭਤਾ ਰਸ ਵਿੱਚ ਪੈ ਜਾਵੇ, ਵਡਿਆਈ ਦਾ ਭੁੱਖਾ ਹੋ ਜਾਵੇ, ਉਹ ਫਿਰ ਸੱਚ ਬੋਲਣ ਤੋਂ ਥਿੜਕਣਾ ਸ਼ੁਰੂ ਕਰ ਦਿੰਦਾ, ਕਿਉਂਕਿ ਫਿਰ ਉਹ ਮੂੰਹ ਦੇਖ ਕੇ ਬੋਲਦਾ ਵੀ ਜਿਵੇਂ ਆਹ ਗੱਲ ਕਹੀ ਤੇ ਕਿਤੇ ਗੁੱਸੇ ਨਾ ਹੋ ਜਾਣ, ਵਧੀਆ ਸਤਿਕਾਰ ਕਰਦੇ ਹੈ। ਤਾਂ ਤੇ ਜਦੋਂ ਪ੍ਰਭਤਾ ਦੀ ਭੁੱਖ ਹੋ ਜਾਵੇ, ਫਿਰ ਦੋਗਲੀ ਗੱਲ ਕਰਨੀ ਸ਼ੁਰੂ ਕਰ ਦਿੰਦਾ, ਦੋਗਲੀ ਗੱਲ। ਤਾਂ ਤੇ ਇਹ ਜਾਣੀ ਕਿ ਜਿਹੜੀ ਵਡਿਆਈ ਦੀ ਭੁੱਖ ਹੈ, ਪ੍ਰਭਤਾ ਦਾ ਰਸ ਹੈ, ਇਹ ਸੱਚ ਮਾਰਗ ਦੇ ਵਿੱਚ ਰੁਕਾਵਟ ਹੈ। ਉਸ ਸਮੇਂ ਤਾਂ ਤਿੰਨ ਚਾਰ ਰੁਕਾਵਟਾਂ ਨੇ, ਉਹ ਮੈਂ ਸੰਖੇਪ 'ਚ ਕਹਿ ਦੇਵਾਂ। ਪਹਿਲੀ ਸੱਚ ਮਾਰਗ ਦੇ ਵਿੱਚ ਰੁਕਾਵਟ ਹੈ ਮੌਤ ਦਾ ਡਰ। ਜਿਹੜਾ ਮਰਨ ਤੋਂ ਡਰਦਾ ਉਹ ਸੱਚ ਰਾਹ ਤੇ ਚੱਲ ਨਹੀਂ ਸਕਦਾ, ਉਹ ਸੱਚ ਬੋਲ ਨਹੀਂ ਸਕਦਾ। ਤਾਂਹੀਓ ਮੇਰੇ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਕਿੱਥੋਂ ਸ਼ੁਰੂ ਕੀਤਾ ਪ੍ਰਚਾਰ? ਬੇਈ ਨਦੀ 'ਚੋਂ ਪ੍ਰਗਟ ਹੋਣ ਤੋਂ ਬਾਅਦ ਸ਼ਮਸ਼ਾਨ ਭੂਮੀ ਤੋਂ ਸੱਚ ਦਾ ਪਹਿਲਾ ਹੋਕਾ ਸ਼ਮਸ਼ਾਨ ਭੂਮੀ 'ਚ ਬੈਠ ਕੇ ਮਾਰਿਆ। ਸਾਡੇ ਲਈ ਪ੍ਰਤੀਕ ਸੀ ਕਿ ਨਿਰੋਲ ਸੱਚ ਬੋਲਣਾ ਹੋਵੇ ਤੇ ਸ਼ਮਸ਼ਾਨ ਭੂਮੀ ਤੋਂ ਡਰੀ ਨਾ। ਬੋਲੋ ਸਤਨਾਮ। ਡਰੀ ਨਾ ਸ਼ਮਸ਼ਾਨ ਭੂਮੀ ਤੋਂ। ਕੱਲ ਨੂੰ ਤੈਨੂੰ ਕੋਈ ਵੱਧ ਤੋਂ ਵੱਧ ਰੋਹਬ ਕੀ ਹੁੰਦਾ ਵੀ ਸ਼ਮਸ਼ਾਨ ਭੂਮੀ ਪਹੁੰਚਾ ਦਿਆਂਗੇ, ਤੇ ਤੂੰ ਕਹਿੰਦੀ ਮੈਂ ਤਾਂ ਉੱਥੇ ਜਾਇਆ ਆਇਆ, ਪਹਿਲਾਂ ਮੈਂ ਸ਼ਮਸ਼ਾਨ ਭੂਮੀ 'ਚੋਂ ਲੰਘ ਆਇਆ, ਮੈਂ ਸ਼ਮਸ਼ਾਨ ਭੂਮੀ 'ਚੋਂ ਜਾ ਆਇਆ। ਮਰੇ ਨੂੰ ਕੋਈ ਮਾਰ ਨਹੀਂ ਸਕਦਾ, ਜਿਸ ਕਰਕੇ ਮੇਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਸਟੇਜ ਸ਼ਮਸ਼ਾਨ ਭੂਮੀ 'ਚ ਲਾਈ ਸੱਚ ਦੇ ਪ੍ਰਚਾਰ ਦੀ। ਲਓ ਜੀ, ਸੱਚ ਦਾ ਪ੍ਰਚਾਰ ਸ਼ਮਸ਼ਾਨ ਭੂਮੀ ਤੋਂ ਸ਼ੁਰੂ ਹੋਇਆ। ਸਾਖੀ ਤੁਸੀਂ ਸੁਣੀ ਸਾਰੇ ਨੇ ਨਾ, ਪ੍ਰਤੀਕ ਨੂੰ ਸਮਝਿਆ ਕਰੋ। ਕਹਾਣੀਆਂ ਨਹੀਂ ਹੁੰਦੀਆਂ ਇਹ, ਅੰਤਰੀ ਗੁਰੂ ਜੀ ਕੀ ਸਿਖਾਉਣਾ ਚਾਹੁੰਦੇ ਆ, ਸ਼ਮਸ਼ਾਨ ਭੂਮੀ ਕਿਉਂ ਬੈਠੇ ਜਾ ਕੇ? ਇਹਦਾ ਤਾਂ ਹਰੇਕ ਹੀ ਪੜ੍ਹ ਲੂਗਾ ਵੀ ਗੁਰੂ ਸਾਹਿਬ ਜੀ ਸ਼ਮਸ਼ਾਨ ਭੂਮੀ 'ਚ ਜੇ ਜਾ ਕੇ ਬਹਿ ਗਏ ਜੀ, ਉੱਥੇ ਹੁੱਕਾ ਮਾਰਿਆ ਜੀ। ਸ਼ਮਸ਼ਾਨ ਭੂਮੀ ਪ੍ਰਤੀਕ ਹੈ ਸਾਨੂੰ ਸਮਝਾਉਣ ਵਾਸਤੇ ਵੀ ਸੱਚ ਰਾਹ 'ਤੇ ਤੁਰਨਾ, ਸੱਚ ਦਾ ਹੁੱਕਾ ਮਾਰਨਾ, ਪਹਿਲਾਂ ਸ਼ਮਸ਼ਾਨ ਭੂਮੀ ਨੂੰ ਕਬੂਲ ਕਰ ਲਾ, ਕਬੂਲ ਕਰ ਇਹ ਪਹਿਲਾਂ ਪਹਿਲਾਂ ਮਰਨ ਕਬੂਲ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨ ਪਾ ਤਾ ਆਓ ਹਮਾਰੇ ਪਾਸ ਰਹੋ ਵਿਚਾਰ। ਤਾਂ ਇਹ ਗੱਲ ਸਮਝਾ ਦਿੱਤੀ ਨਾ ਕਿ ਦੂਸਰਾ ਪ੍ਰਭਤਾ ਦਾ ਰਸ ਤੇ ਤੀਸਰਾ ਲਾਲਚ। ਜਿਹੜਾ ਲਾਲਚ ਹੈ, ਗਰਜ ਹੈ, ਸਵਾਰਥ ਹੈ, ਇਹ ਜਾਣੀ ਕਿ ਸੱਚ ਨੂੰ ਲੁਕੋ ਲੈਂਦਾ। ਮਾਫ ਕਰਨਾ, ਅਸੀਂ ਵੀ ਅੱਜ ਬਹੁਤ ਲੋਕ ਐਸੇ ਨੇ ਸਾਡੇ ਵਿੱਚ ਜਿਨ੍ਹਾਂ ਨੇ ਗੁਰਬਾਣੀ ਦੇ ਸੱਚ ਨੂੰ ਲੁਕੋਇਆ ਹੋਇਆ, ਗਰਜਾਂ ਸਵਾਰਥਾਂ। ਜਿਵੇਂ ਉਦਾਹਰਨ ਬਹੁਤ ਵਾਰ ਦਿੱਤੀ ਹੈ, ਨਾਰਾਜ਼ ਵੀ ਬਹੁਤ ਹੋ ਜਾਂਦੇ ਆ, ਚਲੋ ਹੋਈ ਚੱਲਣ। ਸੱਚ ਨੂੰ ਲੁਕੋ ਲਿਆ, ਦੱਸਿਆ ਨਹੀਂ ਕਦੋਂ, ਜਦੋਂ ਕੋਈ ਗਿਆ ਭੋਲਾ ਕਿਸੇ ਵੀ ਸਥਾਨ ਦੇ ਉੱਤੇ, ਬਾਬਾ ਜੀ ਅਖੰਡ ਪਾਠ ਕਰਾਉਣਾ ਸੀ, ਅਖੰਡ ਪਾਠ ਹਾਂ ਕਰਾ ਲਓ ਭਾਈ, ਲਓ ਜੀ 5100 ਰੁਪਈਆ ਜਮ੍ਹਾਂ ਕਰਾ ਦਿੱਤਾ, ਐਡਰੈਸ ਲਿਖਾ ਦਿਓ ਭਾਈ ਸਮਾਰ ਕੇ, ਐਡਰੈਸ ਲਿਖਾ ਤਾ। 6 ਮਹੀਨਿਆਂ ਦੇ ਬੁੱਕ ਹੈ ਅਖੰਡ ਪਾਠ, ਜਿੱਦੇ ਤੁਹਾਡਾ ਨੰਬਰ ਆ ਗਿਆ ਉੱਤੇ ਅਸੀਂ ਨਾ ਭੋਗ ਪਾ ਕੇ ਹੁਕਮਨਾਮਾ ਤੁਹਾਨੂੰ ਰਜਿਸਟਰੀ 'ਚ ਭੇਜ ਦਿਆਂਗੇ। ਬੋਲੋ ਸਤਨਾਮ। ਨਹੀਂ ਦੱਸਿਆ ਗਰਜ ਸਵਾਰਥ 'ਚ ਕਿ ਭਾਈ ਬਾਣੀ ਸੁਣੇ ਤੋਂ ਬਿਨਾਂ ਫੀਸ ਜਮ੍ਹਾਂ ਕਰਾ ਕੇ ਅਖੰਡ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ। ਬੋਲੋ ਸਤਨਾਮ। ਕਿਉਂ ਨਹੀਂ ਦੱਸਿਆ? ਮੈਂ ਪ੍ਰਸ਼ਨ ਕਰਦਾ, ਮੈਨੂੰ ਮਿਲਾਓ ਐਸੇ ਬਾਬੇ ਜਿਹੜੇ ਕੰਮ ਕਰਦੇ ਆ। ਕਿਉਂ ਨਹੀਂ ਦੱਸਦੇ ਇਹ ਗੱਲ ਲੋਕਾਂ ਨੂੰ ਵੀ ਬਾਣੀ ਸੁਣਨ ਤੋਂ ਬਿਨਾਂ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ? ਮੈਨੂੰ 8 ਸਾਲ ਹੋ ਗਏ ਹੋਕਾ ਮਾਰਦੇ ਨੂੰ, ਬਹੁਤ ਬਾਬੇ ਨਾਰਾਜ਼ ਹੋਏ। ਦਰਅਸਲ ਦੇ ਵਿੱਚ ਮੇਰਾ ਤਜਰਬਾ 8 ਸਾਲਾਂ ਦਾ ਕਿ ਕੋਈ ਵੀ ਅਣਮਤੀ ਉਹ ਗੱਲ ਸੁਣ ਕੇ ਸਮਝ ਜਾਂਦਾ, ਜਿੰਨੀ ਨਾਰਾਜ਼ਗੀ ਮੈਨੂੰ ਆਪਣਿਆਂ ਦੀ ਖੱਟਣੀ ਪਈ ਹੈ ਉਨੀ ਅਣਮਤੀਆਂ ਦੀ ਨਹੀਂ। ਮੈਂ ਸੱਚੀ ਗੱਲ ਕਹਿਣਾ, ਕਿਉਂਕਿ ਆਪਣਿਆਂ ਦੇ ਸਵਾਰਥ ਜੁੜੇ ਹੁੰਦੇ ਆ। ਜਦੋਂ ਗੁਰਮਤ ਨੂੰ ਅਸਲ ਰੂਪ 'ਚ ਪੇਸ਼ ਕੀਤਾ ਜਾਂਦਾ ਉਦੋਂ ਸਾਡੇ ਆਪਣੇ ਵੱਧ ਗੁੱਸੇ ਹੁੰਦੇ ਆ, ਦੂਸਰੇ ਘੱਟ। ਇਹ ਮੇਰਾ ਤਜਰਬਾ ਜੀ, ਨੋਟ ਕਰ ਲਿਓ। ਜੋ ਸਵਾਰਥ ਜੁੜੇ ਹੁੰਦੇ ਨੇ, ਤਾਂ ਤੇ ਹੁਣ ਗਰਜ ਸਵਾਰਥ ਵਿੱਚ ਇਹ ਗੱਲ ਨੂੰ ਲੁਕੋ ਲਿਆ ਕਿ ਬਾਣੀ ਸੁਣਨ ਦਾ ਲਾਭ ਹੈ। ਕੀ ਦੱਸਣਾ ਸੀ ਜਿਹੜਾ ਆਇਆ ਸੀ? ਭਾਈ ਬਾਣੀ ਸੁਣੇ ਦਾ ਲਾਭ ਹੁੰਦਾ, ਆਏ ਨਹੀਂ ਹੁੰਦਾ ਫੀਸਾਂ ਜਮ੍ਹਾਂ ਕਰਾਤੀਆਂ, ਕੁਛ ਨਹੀਂ ਮਿਲਣਾ। ਆਪਣੇ ਘਰੇ ਬਾਣੀ ਸਹਿਜ ਪਾਠ ਕਰਵਾਓ, ਸਾਰੀ ਬਾਣੀ ਨੂੰ ਸੁਣੋ, ਲਗਾਤਾਰ ਸੁਣ ਸਕਦੇ ਹੋ ਅਖੰਡ ਪਾਠ ਕਰਵਾਓ। ਨਹੀਂ ਤਾਂ ਆਪਣੀ ਗੁਰੂ ਜੇ ਘਰੇ ਥਾਂ ਥੂੰ ਦੀ ਤੰਗੀ ਹੈ ਤਾਂ ਆਪਣੀ ਉੱਥੇ ਗੁਰਦੁਆਰਾ ਸਾਹਿਬ ਉੱਥੇ ਬਾਣੀ ਸੁਣੋ। ਅਸਲ ਤਾਂ ਗੱਲ ਇਹ ਸੀ ਨਾ, ਫੀਸ ਜਮ੍ਹਾਂ ਕਰਾ ਲਈ, ਕਹਿੰਦੇ ਕੋਈ ਨਹੀਂ ਹੁਕਮਨਾਮਾ ਭੇਜ ਦਿਆਂਗੇ। ਇਹ ਕੀ ਹੈ ਜੀ? ਇਹ ਸੱਚ ਨੂੰ ਲੁਕੋ। ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ। ਜਿਹੜੇ ਸਵਾਰਥ ਗਰਜ ਵਿੱਚ ਗੁਰੂ ਦੇ ਗਿਆਨ ਨੂੰ ਲੁਕਾਉਂਦੇ ਹੈ, ਗੁਰ ਗੋਪਿਆ ਦਾ ਭਾਵ ਕੀ ਹੁੰਦਾ? ਗੁਰੂ ਦੇ ਗਿਆਨ ਨੂੰ ਲੁਕੋ ਲੈਣਾ ਹੀ ਗੁਰੂ ਨੂੰ ਗੋਪਣਾ ਹੋਇਆ ਕਰਦਾ ਹੈ। ਪੁਜਾਰੀ ਲੋਕ ਧਰਮ ਦੀ ਰੂਹਾਨੀਅਤ ਨੂੰ ਲੁਕੋ ਲੈਂਦੇ ਹੈ, ਪੰਡਿਤ ਲੋਕ ਗੀਤਾ ਦੀ ਰੂਹਾਨੀਅਤ ਨੂੰ ਖਾ ਗਏ। ਨੋਟ ਕਰਿਓ, ਪੁਜਾਰੀ ਲੋਕ ਧਰਮ ਦੀ ਰੂਹਾਨੀਅਤ ਖਾ ਜਾਂਦੇ ਆ, ਕਿਸੇ ਤੋਂ ਲਾ ਲਓ ਪਿੱਛੋਂ ਤੋਂ ਲੈਂਦਾ ਕਿ ਸਾਰੇ। ਅੱਜ ਅਸੀਂ ਵੀ ਗੁਰਬਾਣੀ ਦੀ ਰੂਹਾਨੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਰਮ ਕਾਂਡ ਪ੍ਰਚਲਿਤ ਕਰ ਰਹੇ ਹਾਂ, ਰਸਮੀ ਕੋਤਰੀਆਂ, ਰਸਮੀ ਪਾਠ, ਰਸਮੀ ਇਸ਼ਨਾਨਾਂ ਦੀ ਬਹੁਤ ਕੁਛ ਅੱਜ ਜੋ ਗੁਰਬਾਣੀ ਦਾ ਸੱਚ, ਇਹਦੇ ਨਾਲ ਅਸੀਂ ਜੁੜੇ ਨੇ ਕਿ ਗੁਰੂ ਜੀ ਸਾਨੂੰ ਬਾਣੀ 'ਚ ਕੀ ਕਹਿੰਦੇ ਆ। ਰਹੋ ਵਿਚਾਰ, ਤਾਂ ਤੇ ਗੱਲ ਚੱਲਦੀ ਸੀ। ਤੀਜੀ ਗੱਲ ਜਿਹੜੀ ਹੈ ਕਿ ਸਵਾਰਥ ਗਰਜ ਹੈ, ਜਿਹੜੇ ਸਾਡੇ ਨਿੱਜੀ ਸਵਾਰਥ ਹੈ, ਇਹ ਭਾਈ ਜਾਣੀ ਕਿ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹੈ। ਤਿੰਨ ਗੱਲਾਂ ਨੇ ਇਹ, ਤਿੰਨੇ ਛੱਡ ਦੇਈਏ, ਜੁੜ ਜਾਈਏ ਸੱਚ ਨਾਲ। ਰਹੋ ਵਿਚਾਰ, ਆਓ ਰਾਮ ਰਾਏ 'ਤੇ ਗੱਲ ਚੱਲਦੀ ਸੀ। ਰਾਮ ਰਾਏ ਨੂੰ ਜਿਸ ਵੇਲੇ ਪ੍ਰਭਤਾ ਦਾ ਰਸ ਪੈ ਗਿਆ, ਉਹਨਾਂ ਨੇ ਵੀ ਦੇਖ ਲਿਆ ਵੀ ਹੁਣ ਆਪਣੇ ਪੂਰੇ ਕਾਬੂ 'ਚ ਹੈ। ਇਹ ਵਡਿਆਈਆਂ ਦਾ ਭੁੱਖ ਹੈ, ਉਹਨਾਂ ਨੇ ਪਰਖ ਲਿਆ ਵੀ ਵਡਿਆਈ ਦਾ ਭੁੱਖ ਹੈ। ਇੱਕ ਦਿਨ ਔਰੰਗਜ਼ੇਬ ਕਹਿਣ ਲੱਗਿਆ ਰਾਮ ਰਾਏ ਨੂੰ, ਰਾਮ ਰਾਏ ਤੁਸੀਂ ਕਹਿੰਦੇ ਗੁਰੂ ਨਾਨਕ ਘਰ ਵਿੱਚ ਸਭ ਦਾ ਸਤਿਕਾਰ ਕੀਤਾ ਜਾਂਦਾ, ਇੱਥੇ ਕਿਸੇ ਦੀ ਨਿੰਦਾ ਨਹੀਂ ਕੀਤੀ ਜਾਂਦੀ, ਸਭ ਨੂੰ ਪਿਆਰ ਦਿੱਤਾ ਜਾਂਦਾ ਹੈ। ਰਾਮ ਰਾਏ ਕਹਿੰਦਾ ਹਾਂਜੀ ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝਾ, ਇੱਥੇ ਸਭ ਨੂੰ ਪਿਆਰ ਦਿੱਤਾ ਜਾਂਦਾ, ਕਿਸੇ ਦੀ ਕੋਈ ਨਿੰਦਾ ਨਹੀਂ ਕੀਤੀ ਜਾਂਦੀ। ਤੇ ਔਰੰਗਜ਼ੇਬ ਪਤਾ ਕੀ ਕਹਿੰਦਾ, ਕਹਿੰਦਾ ਫਿਰ ਆਹ ਕਾਹਤੇ ਲਿਖੇ ਮਿੱਟੀ ਮੁਸਲਮਾਨ ਕੀ ਪੇੜਾ ਪੀ ਘੁੰਮਿਆ, ਇਹ ਕਿਉਂ ਲਿਖਿਆ ਫਿਰ? ਆ ਦੇਖੋ ਮੁਸਲਮਾਨ ਦੀ ਤੋਹੀਨ ਕੀਤੀ ਹੋਈ ਹੈ। ਹੁਣ ਜੇ ਚਾਹੁੰਦਾ ਤਾਂ ਰਾਮ ਰਾਏ ਦਾ ਸਹੀ ਅਰਥ ਕਰਕੇ ਸੁਣਾ ਸਕਦਾ ਸੀ ਉਹਨਾਂ ਨੂੰ। ਇਹ ਨਹੀਂ ਵੀ ਕਿਤੇ ਰਾਮ ਰਾਏ ਨੂੰ ਅਰਥ ਨਹੀਂ ਆਉਂਦਾ ਸੀ, ਨੋਟ ਕਰਨ ਵਾਲੀ ਗੱਲ ਹੈ। ਇਹਦਾ ਸਹੀ ਅਰਥ ਦੱਸ ਸਕਦਾ ਸੀ, ਇਹ ਗੁਰੂ ਨਾਨਕ ਸਾਹਿਬ ਜੀ ਨੇ ਅੰਧ ਵਿਸ਼ਵਾਸ ਦਾ ਖੰਡਨ ਕੀਤਾ, ਕਿਸੇ ਅੰਧ ਵਿਸ਼ਵਾਸ ਨੂੰ ਨਹੀਂ ਬਖਸ਼ਿਆ, ਭਾਵੇਂ ਉਹ ਕਿਸੇ ਵੀ ਧਰਮ 'ਚ ਚੱਲਦਾ। ਇੱਕ ਅੰਧ ਵਿਸ਼ਵਾਸ ਮੈਂ ਸੰਖੇਪ 'ਚ ਕਹਾਂ, ਮੁਸਲਮਾਨਾਂ ਦੇ ਅੱਜ ਤੱਕ ਵੀ ਉਹਨਾਂ ਭਰਾਵਾਂ ਦੇ ਵਿੱਚ ਇਹ ਅੰਧ ਵਿਸ਼ਵਾਸ ਹੈ ਕਿ ਜਿਹੜੇ ਅਸੀਂ ਮੁਰਦੇ ਦੱਬਦੇ ਹਾਂ, ਕਹਿੰਦੇ ਇਹ ਕਿਆਮਤ ਦਾ ਦਿਨ ਆਊਗਾ, ਸਾਰੇ ਮੁਰਦੇ ਉੱਠਣਗੇ, ਕਹਿੰਦੇ ਜਿਉਂਦੇ ਹੋ ਜਾਣਗੇ, ਕਹਿੰਦੇ ਮੁਰਦੇ। ਅੱਜ ਤੱਕ ਉਹਨਾਂ ਵਿੱਚ ਇਹ ਅੰਧ ਵਿਸ਼ਵਾਸ ਹੈ ਕਿ ਕਿਆਮਤ ਦਾ ਦਿਨ ਆਊਗਾ, ਮੁਰਦੇ ਕਬਰਾਂ ਦੇ ਵਿੱਚੋਂ ਉੱਠਣਗੇ, ਜਿਉਂਦੇ ਹੋਣਗੇ, ਕਹਿੰਦੇ ਫਿਰ ਮੁਹੰਮਦ ਸਾਹਿਬ ਉਹਨਾਂ ਦੀ ਸਿਫਾਰਿਸ਼ ਕਰਨਗੇ, ਕਹਿੰਦੇ ਫਿਰ ਉਹ ਮੁਹੰਮਦ ਸਾਹਿਬ ਦੀ ਸਿਫਾਰਿਸ਼ ਦੇ ਉੱਤੇ ਸਿੱਧੇ ਬੈਸਤਾਂ ਨੂੰ ਸੁਰਗਾਂ ਨੂੰ ਜਾਣਗੇ। ਇਹ ਕੀ ਹੈ ਜੀ? ਧਰਮ ਦੇ ਨਾਂ ਦੇ ਉੱਤੇ ਅੰਧ ਵਿਸ਼ਵਾਸ। ਕਿਉਂ? ਥੋੜਾ ਜਿਹਾ ਵਿਚਾਰ ਲਈਏ। ਹੁਣ ਗੁਰੂ ਜੀ ਨੇ ਉੱਥੇ ਸੰਤ ਵਿਸ਼ਵਾਸ ਨੂੰ ਕੱਟਦੇ ਹੋਏ ਕਿਉਂ ਕਹਿ ਦਿੱਤਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆ? ਗੁਰੂ ਜੀ ਕਹਿੰਦੇ ਅੰਤਰੀ ਗੁਰੂ ਦਾ ਭਾਵ ਕਹਿਣ ਦਾ ਗੁਰੂ ਜੀ ਦਾ ਵੀ ਮਿੱਟੀ ਜਾਣੀ ਕਿ ਉਹ ਮੁਰਦੇ ਦੇ ਹੱਡ ਮਾਸ ਨੂੰ ਖਾ ਚੁੱਕੀ ਹੈ, ਉੱਥੇ ਕੋਈ ਮੁਰਦਾ ਸਬੂਤਾਂ ਨਹੀਂ ਰਹਿ ਗਿਆ, ਸਰੀਰ ਨਹੀਂ ਉੱਥੇ ਕੋਈ ਰਹਿ ਗਿਆ। ਗੁਰੂ ਜੀ ਕਹਿੰਦੇ ਉਹ ਤਾਂ ਸਮਾਂ ਪਾ ਕੇ ਸਦੀ ਦੇ ਬਾਅਦ ਘੁਮਿਆਰਾ ਮਿੱਟੀ ਬਣ ਜਾਂਦੀ ਹੈ, ਚੀਕਣੀ ਹੋ ਜਾਂਦੀ ਹੈ। ਅੱਜ ਭੂਮ ਵਿਗਿਆਨੀ ਇਸ ਗੱਲ ਨੂੰ ਮੰਨਗੇ, ਅੱਜ ਖੋਜ ਤੋਂ ਬਾਅਦ ਸਾਇੰਸਦਾਨ ਵੀ ਇਸ ਗੱਲ ਨੂੰ, ਉਹਨਾਂ ਨੂੰ ਅੱਜ ਪਤਾ ਲੱਗਿਆ ਇਸ ਗੱਲ ਦਾ, ਜਿੱਥੇ ਵੀ ਮੁਰਦੇ ਦੱਬੇ ਜਾਂਦੇ ਹੈ ਯਾਨੀ ਕਿ ਕਾਫੀ ਸਾਲਾਂ ਬਾਅਦ ਉਹ ਮਿੱਟੀ ਘੁਮਿਆਰਾ ਮਿੱਟੀ ਬਣ ਜਾਂਦੀ ਹੈ, ਚੀਕਣੀ ਮਿੱਟੀ ਹੋ ਜਾਂਦੀ ਹੈ ਉੱਥੇ, ਤੇ ਘੁਮਿਆਰ ਵੀਰ ਪਰਜਾਪਤ ਉੱਥੋਂ ਯਾਨੀ ਕਿ ਮਿੱਟੀ ਪੁੱਟ ਕੇ ਉਹਦੇ ਭਾਂਡੇ ਬਣਾ ਕੇ ਆਵੀ ਦੇ ਵਿੱਚ ਪਾ ਦਿੰਦਾ। ਗੱਲ ਤਾਂ ਇਹ ਯਥਾਰਥ ਹੈ, ਇਹ ਗੱਲ ਸੱਚ ਹੈ। ਸੱਚ ਹੁੰਦਾ ਜੋ ਇਹ ਨਾ ਤਾਂ ਪੱਖ ਹੁੰਦਾ ਕਿਸੇ ਦਾ, ਨਾ ਕਿਸੇ ਦਾ ਵਿਰੋਧ ਹੁੰਦਾ, ਸੱਚ ਕਹਿ ਦੇਣਾ। ਜੇ ਸੱਚ ਯਾਨੀ ਕਿ ਕਿਸੇ ਦੇ ਵਿਰੋਧ ਵਿੱਚ ਜਾਂਦਾ ਹੈ, ਭਾਵ ਕਿ ਉਹ ਝੂਠ ਹੈ, ਤਾਂ ਉਹਨੂੰ ਲੱਗੂ ਵੀ ਮੇਰੇ ਵਿਰੋਧ 'ਚ ਹੈ। ਨਹੀਂ, ਸੱਚ ਨਾ ਵਿਰੋਧ ਕਰਦਾ ਨਾ ਪੱਖ ਕਰਦਾ, ਸੱਚ ਸੱਚ ਹੈ। ਤੇ ਜੋ ਸੱਚ ਹੈ, ਸੱਚ ਯੂਨੀਵਰਸਲ ਹੈ, ਭਾਵ ਸਰਚ ਸੱਚ ਸਰਬ ਸਾਂਝਾ ਹੈ। ਸੱਚ ਨੂੰ ਤੁਸੀਂ ਡਿਵਾਈਡ ਨਹੀਂ ਕਰ ਸਕਦੇ, ਵੰਡ ਨਹੀਂ ਸਕਦੇ ਜਾਤਾਂ ਗੋਤਾਂ ਵਰਨਾ ਮਾਝਵਾਂ ਫਿਰਕਿਆਂ ਦੇ ਵਿੱਚ। ਭਾਵ ਇਉਂ ਨਹੀਂ ਹੁੰਦਾ ਵੀ ਕੋਈ ਵਚਨ ਹਿੰਦੂ ਵੀਰ ਵਾਸਤੇ ਤਾਂ ਸੱਚ ਹੈ ਤੇ ਸਿੱਖ ਵਾਸਤੇ ਝੂਠਾ ਹੈ, ਜਾਂ ਸਿੱਖ ਵਾਸਤੇ ਸੱਚ ਹੈ ਮੁਸਲਮਾਨ ਵਾਸਤੇ ਝੂਠਾ। ਨਾ, ਸੱਚ ਸੱਚ ਹੈ ਬਸ। ਸੱਚ ਨਾਲ ਕੋਈ ਤਖਲਸ ਨਹੀਂ ਲਾਇਆ ਜਾ ਸਕਦਾ ਵੀ ਸਿੱਖ ਸੱਚ ਜਾਂ ਮੁਸਲਮ ਸੱਚ ਜਾਂ ਈਸਾਈ ਸੱਚ ਜਾਂ ਜੈਨ ਸੱਚ। ਨਾ 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 ਨਾ, ਸੱਚ ਸਾਰੇ ਤਖਲਸਾਂ ਤੋਂ ਫਰੀ ਹੈ, ਸੱਚ ਸੱਚ ਹੈ ਬਸ। ਸੱਚ ਇਉਂ ਨਹੀਂ ਹੁੰਦਾ ਵੀ ਸਿੱਖ ਸੱਚ ਹਿੰਦੂ ਸੱਚ ਮੁਸਲਮ ਸੱਚ, ਨਹੀਂ ਬਿਲਕੁਲ ਨਹੀਂ। ਹਾਂ, ਇਹ ਅਲੱਗ ਗੱਲ ਹੈ ਕਿ ਸੱਚ ਦੇ ਜਿਗਿਆਸੂ ਥੋੜੇ ਹੀ ਹੁੰਦੇ ਆ ਦੁਨੀਆਂ ਵਿੱਚ, ਹੈਨ ਵਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ। ਮਨੁੱਖਤਾ ਤੰਗ ਦਾਇਰਿਆਂ ਵਿੱਚ ਬੰਦ ਹੋ ਜਾਂਦੀ ਹੈ, ਧਰਮ ਨਾਲੋਂ ਧੜੇ ਪਿਆਰੇ ਹੋ ਜਾਂਦੇ ਹੈ, ਪਾਰਟੀਆਂ ਪਿਆਰੀਆਂ ਹੋ ਜਾਂਦੀਆਂ, ਜਿਸ ਕਰਕੇ ਸੱਚ ਦੇ ਗਾਹਕ ਥੋੜੇ ਹੈ, ਸੱਚ ਦੇ ਜਿਗਿਆਸੂ ਵਿਰਲੇ ਹੁੰਦੇ ਹੈ। ਗੁਰੂ ਦੀ ਬਾਣੀ ਦੱਸਦੀ ਹੈ, ਵਿਰਲੇ ਵਿਰਲੇ ਨੇ ਇੱਥੇ ਸੱਚ ਦੇ ਵਪਾਰੀ, ਵਿਰਲੇ ਵਿਰਲੇ ਨੇ ਇੱਥੇ ਸੱਚ ਦੇ ਵਪਾਰੀ, ਫੈਲ ਫੱਕੜ ਸੰਸਾਰ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਤਾਂ ਤੇ ਅਸੀਂ ਸੱਚ ਦੇ ਜਗਿਆਸੂ ਬਣਨੇ, ਸੱਚ ਜਾਣਨ ਦੀ ਇੱਛਾ ਬਸ ਸੱਚ, ਤੇ ਉਹ ਤੰਗ ਦਾਇਰਿਆਂ ਚੋਂ ਉੱਪਰ ਉੱਠ ਜਾਂਦਾ ਉਹ ਮਨੁੱਖ। ਹੁਣ ਜਿਹੜਾ ਤਾਂ ਬਈ ਤੰਗ ਦਾਇਰੇ ਚ ਬਣਦਾ ਹੈ, ਉਹ ਤਾਂ ਫਰਜ਼ ਕਰੋ ਕਿ ਮੁਸਲਮਾਨ ਭਰਾ ਸੁਣਦਾ ਹੁੰਦਾ ਹੈ, ਉਹ ਕਹੋ ਜੀ ਤਾਂ ਮੁਸਲਮਾਨਾਂ ਦੀ ਤੋਹੀਨ ਕਰਤੀ, ਬੇਇੱਜ਼ਤੀ ਕਰਤੀ। ਜਿਹੜਾ ਬਣਦਾ ਜਿਹਨੇ ਗੱਲ ਨੂੰ ਮੰਨ ਲਿਆ ਤਾਂ ਵਿਸ਼ਵਾਸ ਨੂੰ, ਤੇ ਜਿਹੜਾ ਸੱਚ ਦਾ ਗਾਹਕ ਹੈ ਉਹ ਗੱਲਾਂ ਉਹਦੇ ਨਾਲ ਸਮਝ ਜੂ ਵੀ ਹਾਂ ਗੁਰੂ ਨਾਨਕ ਸਾਹਿਬ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਸਮਝੋ। ਮੁਸਲਮਾਨ ਦੀ ਤੋਹੀਨ ਥੋੜਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਹੀਂ, ਸੱਚ ਨੂੰ ਦੱਸਿਆ ਵੀ ਮਿੱਟੀ ਖਾ ਜਾਂਦੀ ਹੈ ਤੇ ਉਹ ਚੀਕਣੀ ਬਣ ਜਾਂਦੀ ਹੈ, ਉਹਦੇ ਭਾਂਡੇ ਬਣ ਕੇ ਘੁਮਿਆਰ ਦੀ ਆਵੀ ਵਿੱਚ ਪੈ ਜਾਂਦੇ ਆ, ਭਾਵ ਕਿ ਉੱਥੋਂ ਕਿਸੇ ਮੁਰਦੇ ਨੇ ਨਹੀਂ ਉੱਠਣਾ, ਕਿਸੇ ਮੁਰਦੇ ਨੇ ਨਹੀਂ ਉੱਠਣਾ, ਜੋ ਉਹਨਾਂ ਦਾ ਵਿਸ਼ਵਾਸ ਹੀ ਮੁਰਦੇ ਉੱਠਣਗੇ। ਫਿਰ ਸਿਫਾਰਿਸ਼ ਵਾਲੀ ਗੱਲ ਕਿੰਨੀ ਗਲਤ ਹੈ, ਕਿਉਂਕਿ ਸੱਚਾ ਆਪ ਸੱਚਾ ਦਰਬਾਰ, ਜਿੱਥੇ ਸਿਫਾਰਿਸ਼ ਚੱਲੇ ਉਹ ਝੂਠਾ ਦਰਬਾਰ ਹੋਊਗਾ, ਸੱਚਾ ਨਹੀਂ ਹੋ ਸਕਦਾ। ਬੋਲੋ ਸਤਨਾਮ, ਸਿੱਧੀ ਜੀ ਗੱਲ ਹੈ ਬਾਈ, ਉਹ ਦਰਬਾਰ ਝੂਠਾ ਹੋ ਕੀ ਪਰਮੇਸ਼ਰ ਦਾ ਦਰਬਾਰ ਝੂਠਾ ਵੀ ਜਿੱਥੇ ਕਿਸੇ ਦੀ ਸਿਫਾਰਿਸ਼ ਚੱਲਦੀ ਹੈ? ਨਾ ਨਾ ਨਾ, ਗੁਰੂਆਂ ਨੇ ਅਵਤਾਰਾਂ ਨੇ ਸਾਨੂੰ ਜੀਵਨ ਦਾ ਢੰਗ ਦੱਸਣਾ ਹੈ, ਕਰਨੀ ਦੱਸਣੀ ਹੈ, ਪ੍ਰੈਕਟੀਕਲ ਵੇ ਆਫ ਲਾਈਫ ਸਾਨੂੰ ਸਮਝਾਉਣਾ ਹੈ, ਕਰਨੀ ਵਾਲਾ ਅਮਲ ਵਾਲਾ ਜੀਵਨ ਜਿਉਣਾ ਅਸੀਂ। ਉੱਪਰ ਸਿਫਾਰਿਸ਼ ਕੋਈ ਨਹੀਂ ਚੱਲਦੀ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ ਕਿ ਮੁਹੰਮਦ ਸਾਹਿਬ ਦਾ ਕਿ ਈਸਾ ਮਸੀਹ ਦਾ ਕਿ ਕਾਸ ਨੂੰ ਮੰਨਦਾ ਸੀ ਇਹ, ਨਹੀਂ ਨਹੀਂ ਨਹੀਂ, ਉੱਥੇ ਕਿਸੇ ਨੂੰ ਕੋਈ ਪ੍ਰੈਫਰੈਂਸ ਨਹੀਂ, ਸਿੱਖ ਹੋਣ ਦੇ ਨਾਤੇ ਜਾਂ ਹਿੰਦੂ ਹੋਣ ਦੇ ਨਾਤੇ ਜਾਂ ਮੁਸਲਮ ਹੋਣ ਦੇ ਨਾਤੇ ਕੋਈ ਉੱਥੇ ਕਿਸੇ ਨੂੰ ਪ੍ਰੈਫਰੈਂਸ ਨਹੀਂ ਦਿੱਤਾ ਜਾਂਦਾ। ਤੇ ਗੁਰਬਾਣੀ ਦਾ ਸੱਚ ਕੀ ਕਹਿ ਰਿਹਾ ਹੈ? ਉੱਥੇ ਫੈਸਲਾ ਕਰਨੀ ਤੇ ਹੁੰਦਾ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਵਾਜੋਂ ਤਰੇ ਨਾ। ਸਰਬ ਸਾਂਝੀ ਗੱਲ ਕਰ ਦਿੱਤੀ ਨਾ ਕਿ ਉੱਥੇ ਹੁਣ ਹੈ ਲੇਖਾ, ਉੱਥੇ ਤੇ ਬਾਚਿਆ ਜਾਣੇ ਵੀ ਕੀ ਕੁਝ ਕੀਤਾ ਤੂੰ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਧਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉੱਥੇ ਬਾਚਿਆ ਜਾਣਾ, ਉੱਥੇ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਚੱਲਣੀ। ਤੇ ਗੁਰੂ ਨਾਨਕ ਸਾਹਿਬ ਨੇ ਫੋਕਾ ਲਾਰਾ ਨਹੀਂ ਲਾਇਆ ਵੀ ਮੇਰੇ ਮਗਰ ਲੱਗੋ ਤੇ ਤੁਹਾਡੀ ਮੈਂ ਸਿਫਾਰਿਸ਼ ਕਰੂੰਗਾ ਤੇ ਤੁਹਾਨੂੰ ਸਿੱਧਾ ਸਵਰਗਾਂ ਦੇ ਵਿੱਚ ਬਸ, ਨਹੀਂ ਨਹੀਂ ਨਹੀਂ, ਐਸੀ ਗੱਲ ਨਹੀਂ ਕੀਤੀ। ਸਗੋਂ ਦੀ ਪੁੱਛਿਆ ਸੀ ਜਿਸ ਵੇਲੇ ਮੱਕਾ ਮਦੀਨੇ ਗੁਰੂ ਸਾਹਿਬ ਗਏ ਹੈ, ਉਹ ਪੁੱਛਦੇ ਸੀ ਨਾ ਇਕੱਠੇ ਹੋ ਕੇ, ਤਾਂ ਤੇ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਗੁਰੂ, ਕੋਈ ਪੁੱਛਣ ਖੋਲ ਕਿਤਾਬ ਨੂੰ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸਭ ਅਮਲਾਂ ਬਾਝੋਂ ਦੋਵੇਂ ਰੋਈ, ਹਿੰਦੂ ਮੁਸਲਮਾਨ ਦੋਏ, ਦਰਗਾਹ ਅੰਦਰ ਲੈਣ ਨਾ ਢੋਈ, ਕੱਚਾ ਰੰਗ ਕੁਸੁੰਭ ਦਾ ਪਾਣੀ ਧੋਤੇ ਫਿਰ ਨਾ ਰਹੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕਥਾਏ ਖਲੋਈ, ਰਾਹ ਸ਼ਤਾਨੀ ਦੁਨੀਆਂ ਕੋਈ। ਗੁਰੂ ਜੀ ਕਹਿੰਦੇ ਉੱਥੇ ਕਿਸੇ ਹਿੰਦੂ ਦਾ ਲਿਹਾਜ਼ ਨਹੀਂ ਨਾ ਮੁਸਲਮਾਨ ਦਾ ਲਿਹਾਜ਼ ਹੈ, ਉੱਥੇ ਨਹੀਂ ਪੁੱਛਿਆ ਜਾਣਾ ਜਨੇਊ ਪਾਉਂਦਾ ਸੀ ਕਿ ਸੁਨਤ ਕਰਾਈ ਸੀ, ਗੀਤਾ ਪੜ੍ਹਦਾ ਸੀ ਕਿ ਕੁਰਾਨ ਸ਼ਰੀਫ ਪੜ੍ਹਦਾ ਸੀ, ਉੱਥੇ ਨਵੇੜਾ ਕਰਨੀ ਤੇ ਹੋਣਾ ਵੀ ਇਹ ਕੀ ਕਰਦਾ ਸੀ? ਬੋਲੋ ਸਤਨਾਮ, ਇਹਦਾ ਅਮਲ ਕੀ ਸੀ, ਇਹਦਾ ਜੀਵਨ ਕੀ ਸੀ? ਉੱਥੇ ਨਹੀਂ ਪੁੱਛਿਆ ਜਾਣਾ, ਉੱਥੇ ਕਰਨੀ ਵੇਖੀ ਜਾਣੀ ਹੈ, ਉੱਥੇ ਅਮਲ ਵੇਖੇ ਜਾਣੇ ਹੈ। ਤਾਂ ਤੇ ਆਪੀ ਨੇ ਭੋਗ ਭੋਗ ਕਿਆ ਹੋਏ, ਭਾਸਮਣ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋ ਵੀ ਪਾਉਂਦੀ, ਹੁਣ ਸੁਣੀਏ ਕਿਆਰੂ ਆਇਆ ਮਨ ਅੰਧਾ ਜਨਮ ਗਵਾ। ਇਹ ਸੱਚ ਹੈ ਨਾ, ਵੇਖੋ ਤੇ ਸਿਫਾਰਿਸ਼ ਵਾਲੀ ਗੱਲ ਝੂਠੀ ਹੈ ਨਾ। ਤੇ ਹੁਣ ਜੇ ਕੋਈ ਮੁਸਲਮਾਨ ਭਰਾ ਕਹੇ ਵੀ ਇਹ ਤਾਂ ਜੀ ਤਾਂ ਸਾਨੂੰ ਕੱਟ ਕਰ, ਨਹੀਂ ਨਹੀਂ ਕਾਟ ਨਹੀਂ, ਇਹ ਝੂਠ ਨੂੰ ਕਾਟ ਕੀਤਾ ਹੈ, ਝੂਠ ਨੂੰ। ਤੇ ਜਿਹੜਾ ਸੱਚ ਦਾ ਗਾਹਕ ਹੈ, ਮੁਸਲਮਾਨ ਭਰਾ ਵੀ ਸੁਣਦਾ ਹੋਵੇ ਨਾਲ ਦੇ ਨਾਲ ਮੰਨ ਜੂ ਵੀ ਹਾਂ ਜੀ ਠੀਕ ਹੈ ਲਾਲ, ਕਿੰਨੇ ਕਿੰਨੇ ਪਿਆਰੇ ਸੀ ਸਤਿਗੁਰਾਂ ਦੇ ਮੁਸਲਮਾਨ ਵੀ, ਗਣੀ ਖਾਂ, ਨਬੀ ਖਾਂ ਵਰਗੇ, ਕੋਟਲਾ ਨਿਹੰਗ ਖਾਂ ਵਰਗੇ, ਸਾਈਂ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨਿਉਂ ਰਖਵਾਈ, ਜਿਨ੍ਹਾਂ ਨੇ ਪਛਾਣਿਆ, ਜਿਹੜੇ ਸੱਚ ਦੇ ਗ੍ਰਾਹਕ ਹੈ। ਤਾਂ ਤੇ ਰਹੋ ਵਿਚਾਰ, ਗੱਲ ਕਿੱਥੇ ਚੱਲੀ ਸੀ ਕਿ ਗੁਰੂ ਜੀ ਨੇ ਉਹ ਜਾਣੀ ਕਿ ਦੱਸ ਦਿੱਤਾ ਵੀ ਕੋਈ ਮੁਰਦੇ ਉੱਠਣੇ ਨਹੀਂ, ਉਹ ਤਾਂ ਮਿੱਟੀ ਪਹੁੰਚ ਚੁੱਕੀ ਹੈ ਘੁਮਿਆਰ ਦੀ ਆਵੀ ਦੇ ਵਿੱਚ, ਇਹ ਅੰਧ ਵਿਸ਼ਵਾਸ ਹੈ ਭਾਈ, ਮੁਰਦੇ ਉੱਠਣਗੇ ਕਿਆਮਤ ਦਾ ਦਿਨ, ਉਸ ਪਾਸ ਚੱਲੂਗੀ। ਹੁਣ ਰਾਮ ਰਾਏ ਜੀ ਅਰਥ ਕਰਕੇ ਸੁਣਾਉਂਦਾ ਹੈ, ਅਰਥ ਇਹਦਾ ਇਹੀ ਇਹਨੂੰ ਦੱਸ ਸਕਦਾ ਸੀ ਵੀ ਇਹ ਗੁਰੂ ਜੀ ਨੇ ਸੱਚ ਕਿਹਾ, ਤੁਹਾਡਾ ਇਹ ਅੰਧ ਵਿਸ਼ਵਾਸ ਹੈ। ਲਓ ਜੀ, ਰਾਮ ਰਾਏ ਨੇ ਪੰਗਤੀ ਦੇ ਅਰਥ ਕਰਕੇ ਸੁਣਾਉਣ ਦੀ ਬਜਾਏ, ਕਿਉਂ ਜੇ ਅਰਥ ਸੁਣਾਉਂਦਾ ਤਾਂ ਨਾਲ ਦੀ ਨਾਲ ਉਹਨਾਂ ਦਾ ਅੰਧ ਵਿਸ਼ਵਾਸ ਹੈ ਜਿਹੜਾ ਉਹ ਕਾਟ ਹੁੰਦਾ। ਰਾਮ ਰਾਏ ਨੇ ਸੋਚਿਆ ਗੁੱਸੇ ਡਰ ਗਿਆ, ਡਰ ਕਾਹਦਾ ਭਲਾ, ਪ੍ਰਭਤਾ ਜਾਣਦਾ, ਡਰ ਕਈ ਪ੍ਰਕਾਰ ਦਾ ਨਾ, ਵੀ ਕਿਤੇ ਕੋਈ ਗੁੱਸੇ ਨਾ ਹੋ ਜਾਵੇ, ਕਿਤੇ ਮੇਰੀ ਪ੍ਰਭਤਾ ਨਾਲ ਇਕੱਲਾ ਮਰਨ ਦਾ ਡਰ ਨਹੀਂ ਹੁੰਦਾ, ਘਾਟਾ ਪੈਣ ਦਾ ਡਰ ਹੁੰਦਾ, ਤਾਂ ਕਿਤੇ ਜਾਣੀ ਕਿ ਪ੍ਰਭਤਾ ਦੇ ਜਾਣ ਦਾ ਡਰ। ਹੁਣ ਇੱਥੇ ਰਾਮ ਰਾਏ ਨੂੰ ਡਰ ਕਾਹਦਾ ਪੈ ਗਿਆ ਵੀ ਪ੍ਰਭਤਾ ਜਾਊ, ਇਹ ਆਪਣੀਆਂ ਵਡਿਆਈਆਂ ਕਰਨ ਨੂੰ ਹਟ ਜਾਣਗੇ, ਸਤਿਕਾਰ ਦੇਣ ਨੂੰ ਹਟ ਜਾਣਗੇ। ਲਓ ਜੀ ਰਾਮ ਰਾਏ ਡਰ ਗਿਆ ਸੱਚ ਕਹਿਣ ਤੋਂ, ਥਿੜਕ ਗਿਆ ਤੇ ਥਿੜਕਿਆ ਹੋਇਆ ਕਿੱਡੀ ਵੱਡੀ ਭੁੱਲ ਗਲਤੀ ਕਰ ਗਿਆ। ਕਹਿੰਦਾ ਔਰੰਗਜ਼ੇਬ ਨੂੰ, ਤੁਸੀਂ ਗਲਤ ਕਿਤੋਂ ਇਹ ਪੜ੍ਹ ਲਿਆ ਹੋਊ, ਕਿਤੇ ਛਾਪੇ ਦੀ ਗਲਤੀ ਹੋ ਗਈ ਹੋਊਗੀ, ਅਸਲ ਪਾਠ ਤਾਂ ਮਿੱਟੀ ਬੇਈਮਾਨ ਕੀ ਹੈ। ਬੋਲੋ ਸਤਨਾਮ। ਕਹਿੰਦਾ ਅਸਲ ਪਾਠ ਤਾਂ ਮਿੱਟੀ ਬੇਈਮਾਨ ਕੀ, ਪੇੜੇ ਪਈ ਘੁਮਿਆਰ ਹੈ। ਨੋਟ ਕਰਿਓ, ਤਾਂ ਕਿ ਜਿਸ ਵੇਲੇ ਪਤਾ ਲੱਗਿਆ ਗੁਰੂ ਸਾਹਿਬ ਨੂੰ, ਸੱਤਵੇਂ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਦੱਸਿਆ, ਇੱਕਦਮ ਗੁਰੂ ਜੀ ਫਿਰ ਜਾਣੀ ਕਿ ਲਫ਼ਜ਼ਾਂ ਵਿੱਚ ਤਾਂ ਇਵੇਂ ਕਹਿਣਾ ਪਊ ਨਾ ਵੀ ਇੱਕਦਮ ਜਾਣੀ ਕਿ ਗੁੱਸੇ ਦੇ ਵਿੱਚ ਆ ਗਏ। ਗੁੱਸਾ ਕਿਹੜਾ ਭਲਾ, ਗੁੱਸੇ ਗੁੱਸੇ 'ਚ ਫਰਕ ਹੈ, ਕਿਹੜਾ ਸਿਧਾਂਤਕ ਗੁੱਸਾ ਜਿਹਨੂੰ ਕਹਿ ਲਓ, ਵੀ ਕੋਈ ਸਿਧਾਂਤ ਤੋਂ ਥਿੜਕਦਾ ਗੁਰੂ ਜੀ ਲਿਹਾਜ਼ ਨਹੀਂ ਕਰਦੇ। ਹੁਣ ਇੱਥੇ ਕੀ ਕਹੋ, ਸਿਧਾਂਤਕ ਗੁੱਸਾ ਕਿਵੇਂ ਆਇਆ ਗੁੱਸਾ, ਜੋ ਸੁਣਿਆ ਨਾ ਗੁਰੂ ਜੀ ਨੇ ਵੀ ਰਾਮ ਰਾਏ ਨੇ ਤਾਂ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰਬਾਣੀ ਦੀ ਪੰਗਤ ਵੀ ਬਦਲਤੀ ਸਹੀ ਅਰਥ ਕਰਨ ਦੀ ਬਜਾਏ। ਉਸੇ ਵੇਲੇ ਗੁਰੂ ਜੀ ਸਿਧਾਂਤਕ ਗੁੱਸਾ ਕਿੰਨਾ, ਕਹਿੰਦੇ ਦੁਸ਼ਟ ਨੇ ਗੁਰਬਾਣੀ ਦੀ ਪੰਗਤ ਹੀ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਦੇ ਸੱਚ ਸਿਧਾਂਤ ਨੂੰ ਕਾਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਖੁਸ਼ ਕਰਨ ਵਾਸਤੇ। ਉਸ ਦੁਸ਼ਟ ਨੂੰ ਕਹੋ ਅੱਜ ਤੋਂ ਬਾਅਦ ਉਹਨੂੰ ਮੱਥੇ ਨਹੀਂ ਲਾਉਣਾ, ਜਿੱਧਰ ਮੂੰਹ ਹੈ ਉੱਧਰ ਨੂੰ ਤੁਰ ਜੇ, ਸਾਨੂੰ ਗੁਰਬਾਣੀ ਸਾਨੂੰ ਸੱਚ ਪਿਆਰਾ, ਸਾਨੂੰ ਪੁੱਤ ਨਹੀਂ ਪਿਆਰਾ। ਬੋਲੋ ਸਤਨਾਮ। ਜਿੱਥੇ ਸੱਚ ਆ ਗਿਆ ਜੀ, ਉੱਥੇ ਪੁੱਤ ਦਾ ਲਿਹਾਜ਼ ਨਹੀਂ ਮੇਰਾ ਕਹਿਣ ਦਾ ਭਾਵ। ਨੋਟ ਕਰ, ਉੱਥੇ ਮੁਸਲਮਾਨ ਦਾ ਵੀ ਲਿਹਾਜ਼ ਨਹੀਂ ਜਿੱਥੇ ਸੱਚ ਆ ਗਿਆ, ਕੱਟ ਦਿੱਤਾ ਗਲਤ ਸਿਧਾਂਤ। ਜਿੱਥੇ ਸੱਚ ਆ ਗਿਆ ਉੱਥੇ ਪੁੱਤ ਦਾ ਲਿਹਾਜ਼ ਵੀ ਨਹੀਂ, ਪੁੱਤ ਛੇਕ ਦਿੱਤਾ। ਪਿਰਥੀ ਚੰਦ ਦਾ ਵੀ ਲਿਹਾਜ਼ ਨਹੀਂ, ਤੀਜੇ ਪਾਤਸ਼ਾਹ ਦਾ ਦੋਹਤਾ ਸੀ, ਚੌਥੇ ਪਾਤਸ਼ਾਹ ਦਾ ਪੁੱਤ, ਪੰਜਵੇਂ ਪਾਤਸ਼ਾਹ ਦਾ ਭਾਈ, ਛੇਵੇਂ ਪਾਤਸ਼ਾਹ ਦਾ ਆਇਆ ਨਹੀਂ ਲਿਹਾਜ਼, ਧੀਰ ਮੱਲ ਛੇਵੇਂ ਪਾਤਸ਼ਾਹ ਪੋਤਰਾ ਸੀ ਨਹੀਂ ਲਿਹਾਜ਼, ਛੇਕ ਦਿੱਤਾ ਨਾ, ਦੂਜਾ ਪਿਰਥੀਆ ਕਹਿ ਦਿੱਤਾ ਛੇਵੇਂ। ਜਾਣੀ ਕਿ ਭਾਈ ਜਿੱਥੇ ਸੱਚ ਦੀ ਗੱਲ ਹੈ ਉੱਥੇ ਪੱਖ ਕਿਸੇ ਦਾ ਨਹੀਂ, ਚਾਹੇ ਪੁੱਤ ਹੈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹਨਾਂ ਭਾਵਾਂ ਤੋਂ, ਉੱਥੇ ਨਾ ਵਿਰੋਧ ਹੈ ਨਾ ਪੱਖ ਹੈ, ਉੱਥੇ ਸੱਚ ਹੈ। ਤਾਂ ਤੇ ਗੁਰੂ ਨਾਨਕ ਘਰ ਵਿੱਚ ਸੱਚ ਵਰਤਦਾ, ਇੱਥੇ ਪੁੱਤ ਨਹੀਂ ਬਖਸ਼ੇ ਗੁਰੂ ਨੇ, ਨੋਟ ਕਰ ਲਿਓ। ਤਾਂ ਤੇ ਲਓ ਜੀ ਹੁਣ ਰਾਮ ਰਾਏ ਨੂੰ ਬਖਸ਼ਿਆ ਨਹੀਂ, ਜਾਣੀ ਕਿ ਆਪਾਂ ਕਹਿ ਲਓ ਛੇਕ ਦਿੱਤਾ, ਕਿਉਂਕਿ ਥਿੜਕ ਗਿਆ ਸੱਚ ਤੋਂ ਲਿਹਾਜ਼ ਨੇ। ਫਿਰ ਜਾਣੀ ਕਿ ਇਹ ਗੁਰੂ ਜੀ ਨੇ ਜਾਣੀ ਕਿ ਜੋ ਅੰਧ ਵਿਸ਼ਵਾਸ ਸੀ ਕੱਟ ਦਿੱਤਾ, ਚਾਹੇ ਉਹ ਮੁਸਲਮਾਨਾਂ ਦੇ ਚੱਲਦਾ। ਫਿਰ ਅਗਲੀ ਗੱਲ ਇਹ ਉਹਨਾਂ ਵਾਸਤੇ ਹੈ ਜਿਹੜੇ ਬਾਣੀ ਨੂੰ ਸਮਝੇ ਨਹੀਂ, ਜਾਣੀ ਕਿ ਜਿਹੜੇ ਕਹਿੰਦੇ ਰਹਿੰਦੇ ਆ ਜੀ ਮੈਨੂੰ ਇੱਦਾਂ ਦੀਆਂ ਰਾਇਆਂ ਦੇਣ ਵਾਲੇ ਬਥੇਰੇ ਮਿਲਦੇ ਆ ਜੀ। ਆਪਣੇ ਧਰਮ ਦਾ ਹੀ ਪ੍ਰਚਾਰ ਕਰਨਾ ਚਾਹੀਦਾ, ਕਿਸੇ ਨੂੰ ਨਹੀਂ ਕੁਛ ਕਹਿਣਾ ਚਾਹੀਦਾ। ਕਈ ਥਾਵਾਂ ਤੇ ਅਸੀਂ ਨੂਰ ਮਹਿਲਾ ਰਾਏ ਬਾਰੇ ਗੱਲਾਂ ਦੱਸਦੇ ਹਾਂ, ਹੋਰ ਪਖੰਡੀਆਂ ਬਾਰੇ ਦੱਸਦੇ ਹਾਂ ਜੀ, ਬਸ ਆਪਣੇ ਧਰਮ ਦਾ ਪ੍ਰਚਾਰ ਕਰੋ। ਉਹ ਗੁਰੂ ਸਾਹਿਬ ਨੇ ਤਾਂ ਜਿੰਨੇ ਅੰਧ ਵਿਸ਼ਵਾਸ ਸੀ ਸਾਰੇ ਕੱਟੇ। ਫਿਰ ਗੁਰੂ ਜੀ ਨੇ ਤਾਂ ਜੇ ਮੁਸਲਮਾਨਾਂ ਦੇ ਕੋਈ ਗਲਤ ਗੱਲ ਚੱਲਦੀ ਉਹ ਵੀ ਕੱਟ ਦਿੱਤੀ, ਤੇ ਜੈਨੀਆਂ ਨਾਲ ਸੰਬੰਧਿਤ ਪੂਰਾ ਸ਼ਬਦ ਹੈ ਮਾਝ ਰਾਗ ਦੇ ਵਿੱਚ। ਤੇ ਫਿਰ ਕੱਲ੍ਹ ਨੂੰ ਕੋਈ ਜੈਨੀ ਵੀਰ ਕਹਿ ਸਕਦੇ ਸਾਡੀ ਨਿੰਦਾ ਕਰਤੀ, ਇਹ ਤਾਂ ਨਿੰਦਾ ਥੋੜ੍ਹਾ, ਉਹਦਾ ਸਹੀ ਗੱਲਾਂ ਲਿਖੀਆਂ ਹੋਈਆਂ ਸੱਚ ਹੈ ਉਹ ਤਾਂ। ਨੋਟ ਕਰਿਓ, ਇਹ ਅੰਧ ਵਿਸ਼ਵਾਸ ਹੈ ਨਾ, ਕਹਿੰਦੇ ਸਿਰ ਦੇ ਵਿੱਚ ਜੂਆਂ ਪੈ ਗਿਆ ਤੁਸੀਂ ਜੂਆਂ ਮਾਰ ਨਹੀਂ ਸਕਦੇ, ਕੀ ਉਹ ਧਰਮ ਹੈ ਜਿਹੜਾ ਜੂਆਂ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ। ਸੋਚੋ ਜਰਾ, ਕਹਿੰਦੇ ਜੂਆਂ ਨਾ ਮਾਰੋ, ਪਹਿਲੀ ਕਹਿੰਦੇ ਕੇਸ ਪੱਟ ਦਿਓ, ਪਹਿਲੀ ਕਿਤੇ ਕੱਲ ਨੂੰ ਜੂਆਂ ਪੈ ਗਈਆਂ ਫਿਰ ਤੁਸੀਂ ਮਾਰ ਨਹੀਂ ਸਕਣਾ, ਜੀਵ ਹੱਤਿਆ ਹੋ ਜੂਗੀ। ਦੱਸੋ ਇਹ ਧਰਮ ਹੈ, ਇਹ ਅੰਧ ਵਿਸ਼ਵਾਸ ਹੈ। ਤਾਂ ਤੇ ਉਹ ਗੱਲ ਦਾ ਭਾਵ ਹੋਰ ਹੁੰਦਾ, ਸਮਝ ਜਾਂਦੇ ਆ ਹੋਰ। ਤਾਂ ਤੇ ਅਹਿੰਸਾ ਪਰਮੋ ਧਰਮ, ਅਹਿੰਸਾ ਤਾਂ ਅੰਦਰ ਹੁੰਦੀ ਹੈ, ਕਰਮ ਦੇ ਵਿੱਚ ਤਾਂ ਅਹਿੰਸਾ ਕਦੇ ਆ ਹੀ ਨਹੀਂ ਸਕਦੀ। ਜਦੋਂ ਵਿਚਾਰਾਂਗੇ, ਇੱਕ ਸਾਡਾ ਰਿਸ਼ਤੇਦਾਰ ਹੈ ਜੈਨੀ, ਉਹ ਇੱਕ ਵਾਰ ਜਾਣੀ ਕਿ ਜਿਵੇਂ ਆਪਾਂ ਦੁਨਿਆਵੀ ਰਿਸ਼ਤੇਦਾਰੀਆਂ ਹੁੰਦੀਆਂ ਨਾ ਆਇਆ ਮਿਲਣ ਵਾਸਤੇ, ਇਹ ਹੁੰਦਾ ਹੀ ਹੈ ਵੀ ਜ਼ਰੂਰੀ ਹੁੰਦਾ ਵੀ ਸਾਰੇ ਰਿਸ਼ਤੇਦਾਰ ਇੱਕ ਕਿਹਾ, ਮੇਰਾ ਖੁੱਲਾ ਜਿਹਾ ਸੁਭਾਅ ਹੀ ਹੈ, ਪਤਾ ਹੀ ਹੈ ਸਾਰਿਆਂ ਨੂੰ। ਮੈਂ ਉਹਨੂੰ ਕਿਹਾ ਵੀ ਆਪਣੀ ਰਿਸ਼ਤੇਦਾਰੀ ਹੈ ਦੁਨਿਆਵੀ, ਇਹ ਠੀਕ ਹੈ, ਦੁਨਿਆਵੀ ਸੰਬੰਧ ਅਲੱਗ ਹੈ, ਤੇ ਧਰਮ ਦੀ ਗੱਲ ਤਾਂ ਤੂੰ ਨਾ ਛੇੜ, ਕਿਉਂਕਿ ਆਪਣਾ ਮੇਲ ਨਹੀਂ ਬਹਿਣਾ, ਮੈਂ ਗੁਰੂ ਦਾ ਸਿੰਘ ਤੇ ਤੂੰ ਜੈਨੀ, ਆਪਣਾ ਮੇਲ ਬਹਿਣਾ ਨਹੀਂ ਸਿਧਾਂਤਕ, ਵੀ ਤੂੰ ਇਹ ਰਹਿਣ ਦੇ ਗੱਲ। ਜੇ ਸਿਧਾਂਤਕ ਗੱਲ ਛਿੜ ਪਈ ਫਿਰ ਲਿਹਾਜ਼ ਕੋਈ ਨਹੀਂ, ਫਿਰ ਰਿਸ਼ਤੇਦਾਰੀ ਇੱਕ ਪਾਸੇ, ਫਿਰ ਮੈਂ ਗੱਲਾਂ ਸੱਚੀਆਂ ਕਹਿ ਦੂੰ ਸਾਰੀਆਂ, ਫਿਰ ਤੂੰ ਪਰਮੋਰਨ ਜੀ ਕਰੇਗਾ, ਜਾਂ ਕੋਈ ਰਿਸ਼ਤੇਦਾਰੀ 'ਚ ਫਰਕ ਪੈਣ ਵਾਲੀ ਗੱਲ ਹੋਵੇ ਫਿਰ ਭਾਵੇਂ ਨਾ ਹੀ, ਜਾਂ ਇਸ ਗੱਲ ਨੂੰ ਛੇੜਨਾ, ਤੇ ਜੇ ਤੂੰ ਗੱਲ ਛੇੜ ਲਈ ਫਿਰ ਮੈਂ ਨਹੀਂ ਕਹਿਣਾ, ਹਟਣਾ ਸੱਚ ਹੈ, ਜੋ ਸੱਚ ਹੈ ਮੈਂ ਉਹਨੂੰ ਕਹਿ ਦੂੰਗਾ, ਫਿਰ ਤੂੰ ਐਵੇਂ ਔਖਾ ਹੋਏਗਾ। ਜਿਸ ਵੇਲੇ ਪਹਿਲਾਂ ਤਾਂ ਥਿੜਕਿਆ ਜਾ, ਕਹਿੰਦੇ ਐਂ ਜੇ ਸੁਭਾਅ ਜਾ ਕਿਵੇਂ ਬਣ ਗਿਆ ਤੇਰਾ, ਮੈਂ ਇਹ ਮੈਂ ਤੈਨੂੰ ਸੱਚ ਕਿਹਾ ਨਾ। ਤਾਂ ਤੇ ਕਹਿੰਦਾ ਆਪਾਂ ਕਰਦੇ ਹਾਂ ਥੋੜੀ ਥੋੜੀ ਵਿਚਾਰ ਤਾਂ ਹੱਸ ਗਏ ਜੀ, ਕਹਿੰਦਾ ਮੈਂ ਥੋੜੀ ਵਿਚਾਰ ਚਲੋ ਥੋੜੀ ਕਰ ਲੈਣੀ ਹੈ, ਮੈਂ ਲੈ ਫਿਰ ਇੱਕ ਕੋਈ ਦੱਸ ਨਿਯਮ ਕੀ ਹੈ ਤੇਰਾ, ਕੋਈ ਮੋਟੀ ਜਿਹੀ ਗੱਲ ਦੱਸ ਤਾਂ ਥੋੜੀ ਕਰ ਲਾ। ਕਹਿੰਦਾ ਜੀ ਸਾਰਿਆਂ ਤੋਂ ਵੱਡੀ ਗੱਲ ਹੈ ਪਹਿਲਾਂ ਅਹਿੰਸਾ ਪਰਮੋ ਧਰਮ। ਮੈਂ ਉਹਨੂੰ ਜਾਣ ਕੇ ਕਿਹਾ, ਮੈਂ ਇਹਦਾ ਅਰਥ ਪਤਾ ਤਾਂ ਮੈਨੂੰ ਸੀ ਕਿ ਮੈਂ ਸਾਰੇ ਧਰਮਾਂ ਦੀ ਸਟੱਡੀ ਕੀਤੀ ਹੈ। ਮੈਂ ਉਹਨੂੰ ਜਾਣ ਕੇ ਕਿਹਾ, ਮੈਂ ਹਾਂ ਇਹਦਾ ਅਰਥ ਕੀ ਹੈ ਮੈਨੂੰ ਦੱਸ। ਕਹਿੰਦਾ ਇਹਦਾ ਅਰਥ ਹੈ ਕਿਸੇ ਵੀ ਜੀਵ ਨੂੰ ਨਾ ਮਾਰਨਾ ਹੀ ਵੱਡਾ ਧਰਮ ਹੈ। ਮੈਂ ਹਾਂ ਇਦੋਂ ਗਲਤ ਗੱਲ ਨਹੀਂ ਕੋਈ ਹੋ ਸਕਦੀ, ਨਾਲ ਦੀ ਨਾਲ ਔਖਾ ਜਿਹਾ। ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਛੇੜ ਗੱਲ, ਮੈਂ ਹਾਂ ਇਦੋਂ ਗਲਤ ਗੱਲ ਕੋਈ ਨਹੀਂ ਹੋ ਸਕਦੀ, ਇਹ ਗਲਤ ਹੈ ਗੱਲ। ਕਹਿੰਦਾ ਜੀ ਤੁਸੀਂ ਤਾਂ ਹੀ ਕੱਟਤਾ। ਮੈਂ ਹਾਂ ਜੀ ਕਿਵੇਂ ਕੱਟਤਾ ਮੈਨੂੰ ਦੱਸਦਾ ਹੈ, ਕਿਵੇਂ ਇਹ ਗੱਲ ਜੀਵਨ ਦੇ ਵਿੱਚ ਨਹੀਂ ਕਮਾਈ ਜਾ ਸਕਦੀ ਇਹ ਗੱਲ। ਕਹਿੰਦਾ ਕਿਵੇਂ? ਮੈਂ ਕਿਹਾ ਤੂੰ ਚਾਹੁੰਦਾ ਵੀ ਸਾਰੀ ਦੁਨੀਆ ਜੈਨੀ ਬਣ ਜੇ? ਕਹਿੰਦਾ ਹਾਂ ਇੱਦਾਂ ਤਾਂ ਹੁੰਦਾ ਹੀ ਹੈ, ਜਿਹੜੀ ਮੱਤ 'ਚ ਬੰਦਾ ਹੋਵੇ ਹੁੰਦਾ ਹੀ ਹੈ ਵੀ ਇਸ ਮੱਤ ਦੇ ਹੋਣ ਸਾਰੇ। ਮੈਂ ਕਿਹਾ ਚੱਲ ਤੇਰੀ ਮਗਰ ਲੱਗ ਜਾਣੇ ਇੱਕ ਮਿੰਟ ਵੀ ਸਾਰੀ ਦੁਨੀਆ ਹੋ ਗਈ ਜੈਨੀ। ਮੈਂ ਉਹਨੂੰ ਕਿਹਾ, ਮੈਂ ਹਾਂ ਬੰਦਾ ਤਾਂ ਜਿਉਂਦਾ ਰਹਿਣਾ ਨਹੀਂ ਕੋਈ। ਕਹਿੰਦਾ ਕੀ ਗੱਲ? ਮੇਰੀ ਦੇਸੀ ਭਾਸ਼ਾ ਹੈ, ਮਹਾਂ ਫਸਲਾਂ ਤੇ ਸਪਰੇ ਤੇਰਾ ਪਿਓ ਕਰੂਗਾ। ਬੋਲੋ ਸਤਨਾਮ। ਚੁੱਪ ਕਰ ਗਿਆ। ਮਹਾਂ ਬੰਦੇ ਬੰਦਾ ਖਤਮ ਹੋਜੂ, ਬੰਦੇ ਦੀ ਨਸਲ ਖਤਮ ਹੋਜੂ। ਤੁਸੀਂ ਤਾਂ ਕਹਿੰਦੇ ਜੂਆ ਮਾਰਨਾ ਵੀ ਪਾਪ ਹੈ, ਕੀੜਾ ਮਾਰਨਾ ਵੀ ਪਾਪ ਹੈ, ਤਾਂ ਤੇ ਬੰਦੇ ਦੀ ਨਸਲ ਹੀ ਖਤਮ ਹੋਜੂ। ਦੱਸੀ ਮੈਨੂੰ ਫਿਰ ਸਬਜ਼ੀਆਂ ਕੌਣ ਉਗਾਇਆ ਕਰੂਗਾ, ਫਸਲਾਂ ਕੌਣ? ਤਾਂ ਜੇ ਸਾਰੇ ਜੈਨੀ ਬਣ ਗਏ ਫਿਰ ਤਾਂ ਮੂੰਹ ਬਣ ਲਓ। ਚੱਕ ਜੀ ਬਸ ਫਿਰ ਬਾਕੀ ਬਾਕੀ ਚੁੱਪ ਕਰ ਗਿਆ। ਅਸਰ ਸੱਚ ਤਾਂ ਇੱਕ ਗੱਲ ਹੋਰ ਸੁਣੋ ਤੁਸੀਂ, ਜੇ ਕੋਈ ਜ਼ਮੀਰ ਤੋਂ ਸੁਣੇ ਸੱਚ ਤੁਹਾਡੇ ਅੰਦਰ ਨੂੰ ਜਚੂ, ਅੰਦਰ ਨੰਬਰ ਰੋਲੂਗਾ ਸੱਚ ਦਾ। ਜਦੋਂ ਮਰਜ਼ੀ ਦੇਖ ਲਓ ਤੁਸੀਂ, ਤੁਹਾਡਾ ਅੰਦਰ ਨਾਲ ਦੀ ਨਾਲ ਸਾਧੀ ਭਰੀ ਚਲੋ ਵੀ ਠੀਕ ਹੈ ਠੀਕ ਹੈ ਅੰਦਰ ਜਿਹੜਾ ਤੁਹਾਡਾ। ਤਾਂ ਤੇ ਜਿਸ ਵੇਲੇ ਕਹਿੰਦਾ ਗੱਲ ਤਾਂ ਠੀਕ ਹੈ, ਮੈਂ ਕਿਹਾ ਅਹਿੰਸਾ ਕਰਮ ਦੀ ਨੀ ਹੁੰਦੀ, ਅਹਿੰਸਾ ਦਾ ਭਾਵ ਅੰਦਰ ਹੋਣਾ ਚਾਹੀਦਾ। ਜਿਵੇਂ ਹਲਕਾ ਕੁੱਤਾ ਆ ਵੜਿਆ ਕਿਸੇ ਕਲੋਨੀ ਚ, ਅੰਦਰ ਅਹਿੰਸਾ ਦਾ ਭਾਵ ਕੀ ਕਹਿੰਦਾ ਵੀ ਹਲਕੇ ਕੁੱਤੇ ਨੂੰ ਮਾਰ ਦਿਓ ਕਿਉਂਕਿ ਇਸਨੇ ਪਤਾ ਨੀ ਕਿੰਨੇ ਬੱਚਿਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਕੱਟ ਜਾਣਾ। ਕੁੱਤੇ ਨੇ ਹਿੰਸਾ ਕਰਨੀ ਹੈ, ਹਲਕੇ ਕੁੱਤੇ ਨੂੰ ਮਾਰ ਦਿੱਤਾ, ਅਸੀਂ ਅਹਿੰਸਾ ਕਰ ਦਿੱਤੀ। ਬੋਲੋ ਸਤਨਾਮ। ਹੁਣ ਕਰਮ ਦੇ ਵਿੱਚ ਤਾਂ ਕੁੱਤਾ ਮਾਰ ਦਿੱਤਾ ਸੀ, ਪਰ ਹਿੰਸਾ ਨਹੀਂ ਹੋਈ, ਅਹਿੰਸਾ ਹੋਈ ਹੈ। ਸਿਧਾਂਤ ਹੈ ਨਾ ਗੱਲ, ਕਣਕ ਵਿੱਚ ਸੁਸਰੀ ਪੈ ਗਈ, ਕਣਕ ਨੂੰ ਬਚਾ ਲਓ, ਸੁਸਰੀ ਨੂੰ ਮਾਰ ਦਿਓ। ਹੁਣ ਸੁਸਰੀ ਨੂੰ ਥੋੜਾ ਖਵਾਉਣੀ ਹੈ ਕਣਕ, ਉਹ ਜਿਹੜਾ ਧਰਮ ਕਣਕ ਦੇ ਵਿੱਚੋਂ ਸੁਸਰੀ ਕੱਢਣ ਦੀ ਜਾਂਚ ਨਹੀਂ ਜਾਂਦਾ ਫਿਰ ਕੀ ਗੱਲ ਬਣੀ? ਜਿਵੇਂ ਸੁਸਰੀ ਨੂੰ ਕਣਕ ਖਵਾ ਦਿਓ, ਬੰਦਾ ਫਿਰ ਜਵਾਕ ਭੁੱਖੇ ਮਰ ਜਾਣਗੇ, ਹਿੰਸਾ ਤਾਂ ਉਹ ਹੋਊਗੀ ਫਿਰ। ਫਿਰ ਜਵਾਕ ਭੁੱਖੇ ਮਰਨਗੇ ਫਿਰ ਕਿਵੇਂ ਕਰੇਗਾ? ਤਾਂ ਤੇ ਇੱਦਾਂ ਜਾਣੀ ਕਿ ਗਾਂ ਦੇ ਕੀੜੇ ਪੈ ਗਏ ਕੀ ਕਰੂਗਾ? ਕਿੰਨੀ ਮੈਂ ਉਦਾਹਰਣਾਂ ਦੇ ਦਿੰਦਾ, ਗਾਂ ਦੇ ਕੀੜੇ ਪੈ ਗਏ ਤੇ ਕੀੜੇ ਮਾਰਨਾ ਪਾਪ ਹੈ, ਤੇ ਕੀੜੇ ਗਾਂ ਨੂੰ ਖਾ ਜਾਣਗੇ, ਕੀੜੇ ਗਾਂ ਨੂੰ ਮਾਰਦੇ ਆ, ਫਿਰ ਦੱਸ ਹਿੰਸਾ ਤਾਂ ਹੋ ਰਹੀ ਹੈ। ਤਾਂ ਤੇ ਕਹਿਣ ਦਾ ਭਾਵ ਕੀ ਹੈ? ਇੱਕ ਸਿਧਾਂਤ ਹੁੰਦਾ, ਸਿਧਾਂਤ ਇਹ ਕਹਿੰਦਾ ਵੀ ਉੱਪਰਲਾ ਜੀਵਨ ਬਚਾ ਲਿਆ ਜਾਂਦਾ, ਥੱਲੜਾ ਨਸ਼ਟ ਕਰ ਦਿੱਤਾ ਜਾਂਦਾ, ਫਸਲ ਤੇ ਹਮਲਾ ਕਰ ਦਿੱਤਾ, ਫਸਲ ਬਚਾ ਲਓ, ਬੰਦੇ ਵਾਸਤੇ ਜ਼ਰੂਰੀ ਹੈ, ਸਪਰੇ ਕਰ ਦਿਓ। ਹਲਕਾ ਕੁੱਤਾ ਆ ਗਿਆ ਪਿੰਡ ਵਿੱਚ, ਹਲਕਾ ਕੁੱਤਾ ਮਾਰ ਦਿਓ, ਬੱਚਿਆਂ ਨੂੰ ਬੀਬੀਆਂ ਨੂੰ ਬਚਾ ਲਓ। ਸਿਧਾਂਤ ਹੋ ਗਈ ਨਾ, ਕਣਕ ਸੁਸਰੀ ਪੈ ਗਈ, ਕਣਕ ਬਚਾ ਲਓ, ਸੁਸਰੀ ਤਾਂ ਮਰੂਗੀ ਮਰੂਗੀ। ਹੁਣ ਜੂਆਂ ਪੈ ਗਈਆਂ ਤੇ ਜੂਆਂ ਨੂੰ ਤਾਂ ਨਹੀਂ ਖਵਾਉਣਾ ਆਪਣਾ ਆਪ, ਵੀ ਜੂਆਂ ਤਾਂ ਮਰਨਗੀਆਂ ਹੀ ਨਾ। ਤਾਂ ਵੀ ਉਹਨਾਂ ਦਾ ਤਾਂ ਇੱਥੋਂ ਤੱਕ ਸੀਗਾ, ਗੁਰੂ ਜੀ ਬਾਣੀ 'ਚ ਕਹਿੰਦੇ ਫੋਲ ਫਾਦੀ ਅੱਤ ਮੋਹੇ ਲੈਣ ਪੜਾਸਾ ਪਾਣੀ ਦੇਖ ਸੰਗਾਹੇ, ਕਹਿਣੀਆਂ ਪੈਂਦੀਆਂ ਗੱਲਾਂ ਸਾਰੀਆਂ। ਕਹਿੰਦੇ ਉਹ ਤਾਂ ਮੈਦਾਨ ਜਾ ਕੇ ਵੀ ਕਹਿੰਦੇ ਆਪਣਾ ਮਲ ਫਰੋਲਦੇ ਵੀ ਇਹਦੇ ਵਿੱਚ ਕੋਈ ਕੀੜਾ ਨਾ ਹੋਵੇ ਕਿਤੇ ਮਰਨਾ ਜਾਵੇ, ਮੈਂ ਉਹਨੂੰ ਯਾਦ ਕਰਦੇ ਹਾਂ। ਤੇ ਗੁਰੂ ਜੀ ਨੇ ਜਾਨੀ ਕਿ ਰਹੋ ਵਿਚਾਰ, ਮੈਂ ਇੱਥੇ ਸੰਕੋਚ ਕਰਾਂ ਗੱਲ ਨੂੰ, ਵੀ ਉਹ ਸਾਰਾ ਇੱਕ ਸ਼ਬਦ ਪੂਰਾ ਜੈਨੀਆਂ ਦੇ ਪ੍ਰਥਾਏ ਮਾਝ ਰਾਗ ਦੇ ਵਿੱਚ ਹੈ। ਉਹ ਕੀ ਹੈ? ਉਹ ਸੱਚ ਨੂੰ ਬਿਆਨ ਕੀਤਾ। ਤਾਂ ਤੇ ਉਹ ਜਿਹੜਾ ਅੰਧ ਵਿਸ਼ਵਾਸ ਹੈ ਧਰਮ ਦੇ ਨਾਂ ਦੇ ਉੱਤੇ, ਉਹ ਕੱਟ ਦਿੱਤਾ ਗੁਰੂ ਜੀ ਨੇ। ਤੇ ਜਿਹੜਾ ਸੱਚ ਦਾ ਗਾਹਕ ਨੀ ਭਾਈ, ਉਹ ਤਾਂ ਫਿਰ ਇਉਂ ਕਹੂਗਾ ਵੀ ਤਾਂ ਜੀ ਜੈਨੀਆਂ ਦੀ ਨਿੰਦਾ ਹੋ ਗਈ, ਇਉਂ ਕਹੂ ਨਾ? ਨਹੀਂ ਜੀ, ਨਿੰਦਾ ਨੀ। ਜੇ ਮੁਸਲਮਾਨ ਪੜ੍ਹ ਕੇ ਕਹੂਗਾ ਮਿੱਟੀ, ਇਹ ਤਾਂ ਜੀ ਮੁਸਲਮਾਨਾਂ ਨੇ ਨਿੰਦਾ ਨੀ, ਉਹ ਸੱਚ ਹੈ। ਯਾਦ ਰੱਖਿਓ ਜੀ ਕੀ ਗੱਲ ਚੱਲੀ ਸੀ, ਵੀ ਗੁਰੂ ਨਾਨਕ ਸਾਹਿਬ ਨੇ ਕਿਸੇ ਅੰਧ ਵਿਸ਼ਵਾਸ ਨੂੰ ਨਹੀਂ ਬਖਸ਼ਿਆ। ਇਉਂ ਨੀ ਸੋਚਿਆ ਵੀ ਜੇ ਆਹ ਗੱਲ ਕਹੀ ਤਾਂ ਜੀ ਨਾਰਾਜ਼ ਹੋਣਗੇ ਲੋਕ, ਨਾ। ਆ ਜਾਓ ਤੀਜਾ ਪੁਆਇੰਟ ਫਿਰ ਮੈਂ ਕਹਾਂ। ਤੀਜੀ ਗੱਲ ਹੁਣ ਰਹੀ ਜੋ ਬ੍ਰਾਹਮਣਾਂ ਨੇ ਅੰਧ ਵਿਸ਼ਵਾਸ ਫੈਲਾਇਆ। ਹੁਣ ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਮੈਂ ਪਹਿਲਾਂ ਹੀ ਵਚਨ ਕਰ ਦੇਵਾਂ ਗੱਲ ਕਹਿਣ ਤੋਂ ਪਹਿਲਾਂ। ਗੁਰੂ ਨਾਨਕ ਘਰ ਦੇ ਵਿੱਚ ਇੱਥੇ ਸਿਧਾਂਤਕ ਗੱਲ ਹੈ, ਕੱਚੇ ਸਿਧਾਂਤਾਂ ਦਾ ਵਿਰੋਧ ਹੈ, ਕਿਸੇ ਬਰਾਦਰੀ ਨਾਲ ਸਾਡਾ ਕੋਈ ਵਿਰੋਧ ਨਹੀਂ। ਜਿਵੇਂ ਵਿਪਰ ਹੈ, ਬ੍ਰਾਹਮਣ ਹੈ, ਬ੍ਰਾਹਮਣ ਨਾਲ ਕੋਈ ਵਿਰੋਧ ਨਹੀਂ, ਬ੍ਰਾਹਮਣ ਦੇ ਫਲਾਏ ਅੰਧ ਵਿਸ਼ਵਾਸਾਂ ਨਾਲ ਸਾਡਾ ਪੂਰਾ ਵਿਰੋਧ ਹੈ। ਜੇ ਕੋਈ ਜੀਵਨ ਵਾਲਾ ਹੈ, ਭਾਵੇਂ ਬ੍ਰਾਹਮਣਾਂ ਦੇ ਜੰਮੇ, ਭਗਤ ਹੈ, ਜੁੜਿਆ, ਭਗਤ ਜੈਦੇਵ ਜੀ ਬ੍ਰਾਹਮਣਾਂ ਦੇ ਘਰ ਦਾ ਹੀ ਜਨਮ ਹੈ, ਬੰਗਾਲ ਦਾ ਬਾਣੀ ਦਰਜ ਹੈ, ਗੁਰੂ ਸਾਹਿਬ ਦੇ ਨਾਲ ਹੀ ਬੈਠੇ ਹੈ, 11 ਭਗਤ ਬ੍ਰਾਹਮਣ ਨਾਲ ਹੀ ਬੈਠੇ ਹੈ ਗੁਰੂ ਸਾਹਿਬ ਦੇ। ਰਾਮਾਨੰਦ ਸਵਾਮੀ ਜੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ, ਉਹ ਵੀ ਨਾਲ ਬੈਠੇ ਹੈ। ਜਾਣੀ ਕਿ ਗੱਲ ਸਦਾ ਇੱਥੋਂ ਹੁਣ ਕੀ ਸਿੱਧ ਹੋ ਗਿਆ ਵੀ ਭਾਈ ਬ੍ਰਾਹਮਣਾਂ ਦੇ ਨਾਲ ਕੋਈ ਵਿਰੋਧ ਨਹੀਂ। ਗੱਲ ਨੂੰ ਸਮਝਿਆ ਕਰੋ, ਤਾਂ ਤੇ ਨਾਲ ਬੈਠੇ ਨਾ ਗੁਰੂ ਸਾਹਿਬ ਦੇ, ਬਾਣੀ ਦਰਜ ਹੈ। ਸਿਧਾਂਤਕ ਵਿਰੋਧ ਹੈ ਇੱਥੇ, ਸਿਧਾਂਤ ਦੀ ਗੱਲ ਹੈ। ਤੇ ਜਿਹੜੇ ਬ੍ਰਾਹਮਣਾਂ ਨੇ ਜਾਣੀ ਕਿ ਕੱਚੇ ਪਿੱਲੇ ਸਿਧਾਂਤ ਬਣਾਏ, ਉਹ ਗੁਰੂ ਜੀ ਨੇ ਭਾਈ ਸਾਰੇ ਕੱਟੇ ਹੋਏ ਆ ਬਾਣੀ ਦੇ ਵਿੱਚ। ਆਸਾ ਦੀ ਵਾਰ ਪਰੋ, ਗੁਰੂ ਜੀ ਨੇ ਬ੍ਰਾਹਮਣਾਂ ਦੇ ਪਾਏ ਜਿਹੜੇ ਕੱਚੇ ਸਿਧਾਂਤ, ਜਿਹਨੂੰ ਬ੍ਰਾਹਮਣਵਾਦ ਕਹਿ ਦਿੱਤਾ ਜਾਂਦਾ ਹੈ, ਭਾਵ ਕਿ ਬ੍ਰਾਹਮਣਾਂ ਦੇ ਪਾਏ ਹੋਏ ਕਰਮ ਕਾਂਡ ਹੈ ਜਿਹੜੇ ਮਨੁੱਖਤਾ ਤੇ, ਉਹਨੂੰ ਕੀ ਕਹਿ ਦਿੱਤਾ ਜਾਂਦਾ? ਬ੍ਰਾਹਮਣਵਾਦ, ਵਿਪਰਨ ਕੀ ਰੀਤ। ਤਾਂ ਤੇ ਹੁਣ ਆਸਾ ਜੀ ਦੀ ਵਾਰ ਵਿੱਚ ਗੁਰੂ ਜੀ ਨੇ ਬ੍ਰਾਹਮਣਾਂ ਦੇ ਪਾਏ ਸਾਰੇ ਧਰਮਾਂ ਦਾ ਖੰਡਨ ਕੀਤਾ ਹੈ, ਤੇ ਆਪਾਂ ਕਹਿ ਲਓ ਵੀ ਬ੍ਰਾਹਮਣਵਾਦ ਦਾ ਜਾਲ ਹੈ ਜਿਹੜਾ, ਉਹ ਗੁਰੂ ਜੀ ਨੇ ਤਾਰ ਤਾਰ ਕਰ ਦਿੱਤਾ ਆਸਾ ਦੀ ਵਾਰ ਦਾ। ਤੁਸੀਂ ਅਰਥਾਂ ਸਮੇਤ ਸਮਝੋਗੇ, ਜਿਵੇਂ ਹੁਣ ਮੈਂ ਕੁਝ ਬ੍ਰਾਹਮਣਾਂ ਦੇ ਪਾਏ ਹੋਏ ਅੰਧ ਵਿਸ਼ਵਾਸਾਂ ਨੂੰ ਕਹਿਣ ਲੱਗੇ। ਇਸ ਬਰਾਦਰੀ ਚੋਂ ਕੋਈ ਸੁਣਨ ਆਇਆ ਹੋਵੇ, ਉਹ ਸੁਚੇਤ ਰਹੋ, ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਕੱਚੇ ਸਿਧਾਂਤਾਂ ਨਾਲ ਵਿਰੋਧ ਹੈ। ਤਾਂ ਤੇ ਲਓ ਜੀ, ਬ੍ਰਾਹਮਣ ਨੇ ਕੀ ਪਾਇਆ? ਸੂਤਕ ਪੈਤਕ ਦਾ ਭਰਮ ਦੁਨੀਆਂ ਚ ਪਾਇਆ। ਕਹਿੰਦੇ ਕਿਸੇ ਦੇ ਘਰੇ ਕੋਈ ਚੜ੍ਹਾਈ ਕਰ ਗਿਆ ਪ੍ਰਾਣੀ, ਅਪਵਿੱਤਰ ਹੋ ਗਿਆ ਘਰ ਉਹ। ਕਿਸੇ ਦੇ ਜਨਮ ਹੋ ਗਿਆ, ਕਹਿੰਦੇ ਉਹ ਵੀ ਅਪਵਿੱਤਰ ਹੋ ਗਿਆ। ਸੂਤਕ ਪੈਤਕ, ਸੂਤਕ ਜਨਮ ਦੇ ਸਮੇਂ, ਤੇ ਜਾਣੀ ਕਿ ਪਾਤਕ ਉਹ ਕਿਹਾ ਕਰਦੇ ਜਦੋਂ ਕੋਈ ਚੜ੍ਹਾਈ ਕਰ ਗਿਆ। ਗੁਰੂ ਜੀ ਕਹਿੰਦੇ ਨਹੀਂ, ਇਹ ਪਖੰਡ ਹੈ, ਕੋਈ ਸੂਤਕ ਪੈਤਕ ਨਹੀਂ। ਜੇਕਰ ਸੂਤਕ ਮੰਨੀਏ, ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆ ਵਾਧ ਨਾ ਕੋਏ। ਤਾਂ ਤੇ ਏਦਾਂ ਗੁਰੂ ਜੀ ਕਹਿੰਦੇ, ਏਦਾਂ ਤਾਂ ਫਿਰ ਗੋਹੇ ਤੇ ਲੱਕੜੀ 'ਚ ਵੀ ਕੀੜੇ ਹੁੰਦੇ ਆ, ਫਿਰ ਪੈਤਕਾਂ ਦਾ ਤਾਂ ਹੋ ਗਿਆ। ਜੰਮਣ ਮਰਨ ਕਹਿਣ ਦਾ ਭਾਵ ਹਰ ਥਾਂ ਤੇ ਹੋ ਰਿਹਾ, ਸਾਨੂੰ ਕਿਹੜਾ ਪਤਾ ਲੱਗਦਾ ਕਿਸੇ ਆਲਣੇ ਦੇ ਵਿੱਚ ਕਿਸੇ ਜਾਨਵਰ ਨੇ ਆਂਡੇ ਦਿੱਤੇ ਹੋ ਸਕਦੇ ਆ, ਫੇਰ ਭਲਾ ਕੀ ਪਤਾ, ਪੈਰਾਂ ਥੱਲੇ ਆ ਕੇ ਕੀੜੇ ਮਰਦੇ ਰਹਿੰਦੇ ਆ। ਜੰਮਣ ਮਰਨਾ ਹੁਕਮ ਹੈ, ਗੁਰੂ ਸਾਹਿਬ ਜੀ ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣਾ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾ। ਉਹ ਕਹਿੰਦੇ ਇਸ ਘਰ ਦਾ ਨਾ ਖਾਓ, ਹੁਣ ਇਹ ਪਵਿੱਤਰ ਹੋ ਗਿਆ। ਗੁਰੂ ਜੀ ਕਹਿੰਦੇ ਨਹੀਂ, ਖਾਣਾ ਪੀਣਾ ਪਵਿੱਤਰ ਹੈ, ਇਹ ਦੇਣ ਵਾਲੇ ਰਿਜਕ ਦਾਤੇ ਦੀ ਦਾਤ ਹੈ, ਕੋਈ ਅਪਵਿੱਤਰ ਨਹੀਂ ਹੁੰਦਾ, ਕੋਈ ਸੂਤਕ ਪੈਤਕ ਨਹੀਂ, ਇਹ ਪਖੰਡਵਾਦ ਹੈ ਭਾਈ, ਇਸ ਵਹਿਮ ਦੇ ਵਿੱਚ ਨਾ ਪਵੋ। ਤਾਂ ਤੇ ਕੱਟ ਦਿਓ, ਸੂਤ ਕੱਟ ਦਿੱਤਾ ਨਾ, ਫਿਰ ਬ੍ਰਾਹਮਣਵਾਦ ਨੇ ਜਾਲ ਪਾ ਦਿੱਤਾ। ਕਿੱਦਾਂ ਦਾ? ਇੱਕ ਲੁੱਟ ਜਾਲ। ਕਹਿੰਦੇ ਦਿਨ ਮਾੜੇ ਵੀ ਹੁੰਦੇ ਆ ਵਿੱਚ, ਭਾਵ ਉਹਨਾਂ ਦਾ ਕੀ ਸੀ ਵੀ ਤੁਸੀਂ ਕੋਈ ਵੀ ਕੰਮ ਕਰਨਾ ਹੈ, ਪਹਿਲਾਂ ਬ੍ਰਾਹਮਣ ਨੂੰ ਪੁੱਛਣਾ ਪਊਗਾ ਵੀ ਦੱਸੋ ਜੀ ਚੰਗਾ ਦਿਨ ਕਿਹੜਾ ਹੈ। ਅੰਦਰ ਭਾਵੇ ਸੀ ਤੇ ਪਾਜਤੇ ਜੀ, ਹੁਣ ਇਹ ਤਾਂ ਜੀ ਪੈਂਚਕਾਂ ਚੜ੍ਹ ਗਈਆਂ ਜੀ, ਹੁਣ ਤਾਂ ਗੰਡ ਮੂਲ ਆ ਗਿਆ ਜੀ, ਹੁਣ ਤਾਂ ਤਾਰਾ ਚੜ੍ਹ ਗਿਆ ਜੀ, ਹੁਣ ਤਾਂ ਸਰਾਧ ਆ ਗਏ ਜੀ, ਵਿਆਹ ਨਹੀਂ ਕਰਨਾ ਏਦਾਂ। ਜਾਣੀ ਕਿ ਨਾਲ ਨਾਲ ਡਰ ਪਾਤੇ ਵੀ ਜੇ ਪੈਂਚਕਾਂ ਦੇ ਵਿੱਚ ਨਿਉਂ ਰੱਖ ਲਈ ਜੀ, ਸੱਚ ਡਿੱਗ ਪੈਂਦੀ ਹੈ ਜੀ, ਸਰਾਧਾਂ 'ਚ ਵਿਆਹ ਨਹੀਂ ਕਰੀਦਾ ਜੀ, ਤਲਾਕ ਹੋ ਜਾਂਦਾ ਜੀ, ਆ ਧਰਤੀ ਸੁੱਤੀ ਹੁੰਦੀ ਹੈ, ਕੁਝ ਦਿਨ ਦੇਖੀਗਾ ਤੇ ਫਸਲ ਬੀਜਦੇ ਹਰੀ ਨਹੀਂ ਹੋਣੀ। ਏਦਾਂ ਦੇ ਲਓ ਜੀ, ਬ੍ਰਾਹਮਣ ਨੇ ਵਹਿਮ ਪਾਤੇ ਲੋਕਾਂ ਨੂੰ। ਤੇ ਫਿਰ ਕੀ ਹੋਇਆ ਜੀ, ਲੁੱਟ ਜਾਲ ਕਿਵੇਂ ਬਣਿਆ? ਹਰ ਇੱਕ ਕੰਮ ਕਰਨ ਤੋਂ ਪਹਿਲਾਂ ਭੋਲੇ ਭਾਲੇ ਲੋਕ ਪੰਡਿਤ ਨੂੰ ਪੁੱਛਦੇ, ਤੇ ਦਕਸ਼ਣਾ ਤਾਂ ਦੇਣੀ ਪੈਂਦੀ ਸੀ। ਜੇ ਫਸਲ ਬੀਜਣੀ ਹੈ, ਕਹਿੰਦੇ ਪੰਡਿਤ ਨੂੰ ਪੁੱਛੋ, ਦੇਖਿਓ ਪੰਡਿਤ ਜੀ ਭਲਾ ਕਿਤੇ ਧਰਤੀ ਤਾਂ ਨੀ ਸੁੱਤੀ ਹੋਈ, ਦੱਸੋ ਮਕਾਨ ਦੀ ਨੋ ਰੱਖਣੇ, ਦੇਖਿਓ ਜੀ ਭਲਾ ਕਿਤੇ ਪੈਂਚਕਾਂ ਤਾਂ ਨੀ ਵਿੱਚ ਆਉਂਦੀਆਂ। ਤਾਂ ਤੇ ਏਦਾਂ ਜਾਣੀ ਕਿ ਮਾੜੇ ਦਿਨਾਂ ਦਾ ਡਰ ਪਾ ਦਿੱਤਾ ਲੋਕਾਂ ਨੂੰ, ਚੰਗਾ ਦਿਨ ਕਿਹੜਾ ਹੈ ਪੰਡਿਤ ਜੀ ਦੱਸੋ। ਲਓ ਜੀ ਉਲਝਾਤੀ ਨਾ ਦੁਨੀਆਂ, ਵੀ ਤੁਸੀਂ ਕੁਝ ਮਰਜ਼ੀ ਕਰਨਾ ਪਹਿਲਾਂ ਬ੍ਰਾਹਮਣ ਕੋਲ ਆਓ, ਆਪ ਨੀ ਤੁਸੀਂ ਕੁਛ ਕਰ ਸਕਦੇ। ਲਓ ਜੀ ਇਹਨੂੰ ਮੈਂ ਕਹਿਣਾ ਹੁੰਦਾ ਹਾਂ ਇਹ ਬ੍ਰਾਹਮਣਵਾਦ ਦਾ ਲੁੱਟ ਜਾਲ, ਤੇ ਗੁਰੂ ਜੀ ਨੇ ਕੱਟ ਦਿੱਤਾ। ਕਿੰਨੇ ਪੁਆਇੰਟ ਨੇ? ਪਹਿਲੇ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਦਸ ਮਾਂ ਰੁੱਤੀ ਹਿੱਤੀ ਬਾਰ ਭਲੇ, 12 ਮਹੀਨੇ ਬੇਦਸ, 12 ਮਾਂ 12 ਮਹੀਨੇ, 12 ਮਹੀਨੇ ਸਾਰੀਆਂ ਰੁੱਤਾਂ ਸਾਰੀਆਂ ਤਰੀਕਾਂ ਸਾਰੇ ਦਿਨ ਚੰਗੇ ਹੈ, ਕੋਈ ਵੀ ਦਿਨ ਮਾੜਾ ਨਹੀਂ। ਲਿਖਿਆ ਨਾ ਬਾਣੀ 'ਚ, ਇਹ ਸੱਚ ਹੈ, ਨੋਟ ਕਰ ਲਿਓ, ਕੋਈ ਵੀ ਦਿਨ ਮਾੜਾ ਨਹੀਂ ਹੁੰਦਾ, ਪਰਮੇਸ਼ਰ ਨੇ ਕੋਈ ਦਿਨ ਨਹੀਂ ਮਾੜਾ ਬਣਾਇਆ। ਕੋਈ ਵੀ ਦਿਨ ਮਾੜਾ ਸਾਡੀ ਕਰਤੂਤ ਕਰਕੇ ਹੋ ਸਕਦਾ ਜੇ ਅਸੀਂ ਮਾੜਾ ਕੰਮ ਕਰਦੇ ਹਾਂ। ਮਾੜਾ ਚੰਗਾ ਮਾੜਾ ਤਾਂ ਆਪਣੇ ਤੇ ਹੈ ਨਾ, ਜੇ ਮਾੜਾ ਕੰਮ ਕੀਤਾ ਜਿਵੇਂ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭਾਵ ਹੈ ਚਿੱਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਦੁੱਤ ਤਾਂ ਤੇ ਨਹੀਂ ਤਾਂ ਗੁਰੂ ਜੀ ਬਾਣੀ ਚ ਕਹਿੰਦੇ ਸਿੱਤੀ ਵਾਰ ਸੇਵੇ ਮੁਕਤ ਗਵਾਰ। ਉਹ ਤਾਂ ਮੂਰਖ ਹੈ ਪਾਗਲ ਹੈ, ਉਹ ਤਾਂ ਜਿਹੜਾ ਸਿੱਤਾ ਵਾਰਾਂ ਦੇ ਵਿੱਚ ਉਲਝਿਆ ਹੋਇਆ, ਦਿਨਾਂ ਤਰੀਕਾਂ ਦੀ ਉਲਝਿਆ ਹੋਇਆ। ਕੋਈ ਵੀ ਦਿਨ ਮਾੜਾ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਯਕੀਨ ਕਰ ਲਓ। ਫਿਰ ਯਕੀਨ ਨਹੀਂ ਤੁਹਾਨੂੰ ਧੰਨ ਗੁਰੂ ਨਾਨਕ ਤੇ ਜਿਹੜੇ ਦਿਨਾਂ ਨੂੰ ਮਾੜੇ ਮੰਨਦੇ ਆ ਜੀ ਉਹ ਵਹਿਮੀ ਭਰਮੀ ਹੈ, ਤਾਂ ਤੇ ਇਹ ਡਰ ਪਾ ਦਿੱਤੇ ਸਾਨੂੰ। ਤਾਂ ਤੇ ਕਿਸੇ ਵੀ ਦਿਨ ਨੂੰ ਮਾੜਾ ਨਾ ਮੰਨੋ, ਕੋਈ ਕੰਮ ਕਰਨਾ, ਕੋਈ ਕਿਸੇ ਤੋਂ ਕੁਛ ਪੁੱਛਣ ਦੀ ਲੋੜ ਨਹੀਂ, ਕੋਈ ਮਹੂਰਤ ਮਹਾਰਤ ਦੀ ਲੋੜ ਨਹੀਂ ਨਾ। ਹਾਂ ਇੱਕ ਗੱਲ ਗੁਰੂ ਜੀ ਨੇ ਜ਼ਰੂਰ ਕਿਹਾ, ਹੁਣ ਗੁਰਮਤਿ ਕੀ ਹੈ ਨਾਲ, ਵੀ ਕੀਤਾ ਲੋੜ ਹੀ ਆ ਕੰਮ ਸੋ ਹਰ ਪੈ ਆਖੀ ਹੈ। ਕਹਿੰਦੇ ਕੋਈ ਵੀ ਤੁਸੀਂ ਜਦੋਂ ਕੰਮ ਕਰਨਾ ਨਾ, ਤੁਸੀਂ ਜਾਣੀ ਕਿ ਵੀ ਕੀਤਾ ਲੋੜੀਏ ਕੰਮ, ਵੀ ਸੰਪੂਰਨਤਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਕਿਰਪਾ ਹੋ ਜਾਵੇ, ਆ ਕੰਮ ਸ਼ੁਰੂ ਕਰਨ ਲੱਗੇ ਹਾਂ। ਕਹਿੰਦੇ ਰੱਬ ਕੋਲੇ ਕਹੋ, ਪਰਮੇਸ਼ਰ ਨੂੰ ਕਹੋ ਵੀ ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਆਹ ਕੰਮ ਕਰਦੇ ਹਾਂ। ਕੋਈ ਵੀ ਕੰਮ ਭਾਵੇਂ ਬੱਚੇ ਬੱਚੀ ਦਾ ਵਿਆਹ ਕਰਦੇ ਹਾਂ, ਜਾਂ ਮਕਾਨ ਦੀ ਉਹ ਰੱਖਦੇ ਹਾਂ, ਜਾਂ ਫਸਲ ਬੀਜਦੇ ਹਾਂ, ਜਾਂ ਕੋਈ ਦੁਕਾਨ ਸ਼ੁਰੂ ਕਰਦੇ ਹਾਂ, ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਕਹਿੰਦੇ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਨੂੰ ਕਹਿ ਦਿਓ। ਇਹ ਤਾਂ ਬਣ ਗਈ ਨਾ ਗੱਲ, ਦੇਖੋ ਸੱਚ ਹੋ ਗਿਆ ਨਾ, ਹੁਣ ਯੂਨੀਵਰਸਲ ਹੈ ਨਾ ਸੱਚ, ਦੇਖੋ ਸਾਰਿਆਂ ਨੂੰ ਕਹਿਤਾ ਨਾ। ਤਾਂ ਤੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਪਰਮੇਸ਼ਰ ਕਹਿਣਾ ਕਿੱਦਾਂ। ਤਾਂ ਤੇ ਫਿਰ ਅਗਲੀ ਪੰਕਤੀ ਕਾਰਜ ਦੇ ਸਵਾਰ, ਅਕਾਲ ਪੁਰਖ ਵਾਹਿਗੁਰੂ ਜੀ ਕਾਰਜ ਸਵਾਰ ਦਿੰਦੇ ਹੈ। ਪਰ ਇੱਕ ਗੱਲ ਇੱਕ ਪੁਆਇੰਟ ਨਾਲ ਨੋਟ ਕਰ ਲਿਓ, ਸਤਿਗੁਰ ਸੱਚ ਸਾਖੀ ਹੈ, ਸਤਿਗੁਰੂ ਸੱਚਾ ਸਾਖੀ ਹੈ, ਸਾਖੀ ਸਤਿਗੁਰੂ ਸਿੱਖ ਦੀ ਗਵਾਹੀ ਭਰਦਾ, ਵਿਟਨੈਸ ਦਿੰਦਾ, ਸਾਧੀ ਭਰਦਾ। ਨੋਟ ਕਰਿਓ, ਭਾਵ ਅਕਾਲ ਪੁਰਖ ਵਾਹਿਗੁਰੂ ਕੋਲ ਕਹਿਣਾ, ਪਰ ਕਹਿਣਾ ਹੈ ਗੁਰੂ ਸਾਹਿਬ ਦੇ ਸਨਮੁਖ ਖੜ ਕੇ। ਬੋਲੋ ਸਤਨਾਮ। ਕੋਈ ਵੀ ਕੰਮ ਕਰਨਾ ਤੁਸੀਂ ਗੁਰੂ ਦੇ ਸਨਮੁਖ ਖੜ ਕੇ ਅਕਾਲ ਪੁਰਖ ਵਾਹਿ ਅਰਦਾਸ ਕੀ ਹੁੰਦੀ ਹੈ, ਕਿਹਦੇ ਅੱਗੇ, ਕਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁੱਖ, ਰਾਸ ਤਾ ਕੋ ਵਿਘਨ ਨਾ ਕੋ ਲਾਗੈ ਜਾਕੀ। ਪ੍ਰਭ ਆਗੈ ਅਰਦਾਸ, ਬਹੁਤਿਆਂ ਨੂੰ ਨਹੀਂ ਪਤਾ ਵੀ ਅਰਦਾਸ ਜਾਕੀ, ਪ੍ਰਭ ਆਗੈ ਅਰਦਾਸ, ਬਾਣੀ ਨੂੰ ਵਿਚਾਰਿਆ ਕਰੋ, ਸਤਿਗੁਰੂ ਸਾਖੀ ਹੈ। ਨੋਟ ਕਰਿਓ, ਗੁਰੂ ਦੇ ਸਨਮੁਖ ਖੜ, ਗੁਰ ਪਰਮੇਸ਼ਰ ਇੱਕੋ ਜਾਣ, ਤਾਂ ਤੇ ਗੁਰੂ ਦੇ ਸਨਮੁਖ ਖੜ ਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਦਿਓ ਵੀ ਅਸੀਂ ਆਹ ਕੰਮ ਕਰਦੇ ਹਾਂ, ਪਾਤਸ਼ਾਹ ਕਿਰਪਾ ਕਰਨੀ, ਸੰਪੂਰਨਤਾ ਬਖਸ਼ਣੀ, ਨਿਰਵਿਘਨ ਇਹ ਕੰਮ ਸਮਾਪਤ ਹੋ ਜਾਵੇ। ਇਹ ਹੈ ਭਾਈ ਗੁਰਮਤ, ਤੇ ਐਵੀਂ ਜੰਤਰੀਆਂ ਪੱਤਰੀਆਂ ਪੁੱਛਦੇ ਫਿਰਨਾ, ਦੇਖੋ ਜੀ ਚੰਗਾ ਦਿਨ ਕਿਹੜਾ ਹੈ ਜੀ, ਮਾੜਾ ਦਿਨ ਕਿਹੜਾ, ਇਹ ਸਾਰਾ ਭਾਈ ਬਾਹਮਣਵਾਦ ਦਾ ਜਾਲ ਹੈ, ਇਹ ਤੋਂ ਬਚੋ, ਇਹ ਤੋਂ ਬਚੋ। ਕੋਈ ਦਿਨ ਮਾੜਾ ਹੁੰਦਾ ਹੀ ਨਹੀਂ ਜਦ, ਤੇ ਇਹ ਪ੍ਰੈਕਟੀਕਲੀ ਮੈਂ ਬਥੇਰਿਆਂ ਨੂੰ ਕਰਾਇਆ ਦੱਸਿਆ ਹੀ ਹੈ ਬਹੁਤ ਵਾਰ, ਜਾਣੀ ਕਿ ਤਕਰੀਬਨ ਬੀਬੀਆਂ ਦੇ ਵਿਆਹ ਸ਼ਰਾਧਾਂ 'ਚ ਕਰਾਏ ਆ, ਸਾਰੇ ਬਹੁਤ ਵਧੀਆ ਹੋਏ ਆ, ਤੇ ਫਿਰ ਜਾਣੀ ਕਿ ਪੈਂਚਕਾਂ ਵਾਲੇ ਦਿਨ ਮਕਾਨ ਦੀ ਨਿਓ ਰਖਵਾ ਕੇ ਬਹੁਤ ਵਧੀਆ ਮਕਾਨ ਬਣ ਚੁੱਕੇ ਆ। ਤਾਂ ਤੇ ਇਹ ਸਾਰਾ ਐਵੇਂ ਵਹਿਮ ਭਰਮ ਪਏ ਹੁੰਦੇ ਆਪਾਂ ਨੂੰ, ਇੱਦਾਂ ਦਾ ਕੋਈ ਵਹਿਮ ਭਰਮ ਨਾ ਮੰਨੋ। ਮਾਈਆਂ ਖਾਸ ਕਰ ਖਿਆਲ ਰੱਖਿਓ, ਕੋਈ ਦਿਨ ਮਾੜਾ ਨਹੀਂ, ਸਾਰੇ ਦਿਨ ਚੰਗੇ ਹੈ, ਗੁਰੂ ਜੀ ਬਾਣੀ 'ਚ ਕਹਿੰਦੇ ਆ। ਜਿਹੜਾ ਦਿਨਾਂ ਨੂੰ ਮਾੜਾ ਬਣਾਉਣ ਵਾਲਾ, ਇਹ ਵਹਿਮ ਭਰਮ ਹੈ, ਇਹ ਝੂਠ ਹੈ, ਇਹ ਝੂਠ ਨੂੰ ਛੱਡ ਦਿਓ, ਰਹੋ ਵਿਚਾਰ। ਇਹ ਕੱਟ ਦਿੱਤਾ ਨਾ ਗੁਰੂ ਜੀ ਨੇ ਬਾਣੀ ਦੇ ਵਿੱਚ। ਫਿਰ ਇੱਕ ਹੋਰ ਸੀ ਬ੍ਰਾਹਮਣਵਾਦ ਦਾ ਪਾਇਆ ਹੋਇਆ ਭਰਮ, ਕਿਹੜਾ, ਸਰਾਧ, ਭਾਵ ਕਿ ਪਿੱਤਰਾਂ ਨੂੰ ਭੋਜਨ ਜਾਂਦਾ ਬਾਅਦ ਵਿੱਚ ਵੀ, ਬਾਅਦ 'ਚ ਕੋਈ ਕਿਤੇ ਭੋਜਨ ਨਹੀਂ ਜਾਂਦਾ। ਜੀਵਤ ਪਿੱਤਰ ਨਾ ਮਾਨੈ ਕਹੂ ਮੂਏ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੋ ਕਿਉਂ ਪਾਵੇ ਕਊਆ ਕੁੱਕਰ ਖਾਹੀ। ਕਹਿੰਦੇ ਜਿਉਂਦੇ ਮਾਪਿਆਂ ਨੂੰ ਤਾਂ ਕੋਈ ਮੰਨਦਾ ਨਹੀਂ, ਜਿਉਂਦਿਆਂ ਨੂੰ ਤਾਂ ਕਦੇ ਉਵੇਂ ਥਾਲੀਆਂ ਪਰੋਸੀਆਂ ਨੇ, ਜਿਵੇਂ ਸ਼ਰਾਧਾਂ ਵਾਲੇ ਦਿਨ ਪਰੋਸਦੇ ਹਾਂ ਅਸੀਂ, ਦੋ ਦੋ ਸਬਜ਼ੀਆਂ ਬਣਾਉਂਦੇ ਹਾਂ, ਖੀਰ ਕੜਾਹ ਬਣਾਉਂਦੇ ਨਾ ਸ਼ਰਾਧ ਪਾਉਣ ਵਾਲੇ, ਜਿਉਂਦੇ ਬਾਪੂ ਨੂੰ ਜਿਉਂਦੀ ਮਾਤਾ ਨੂੰ ਤਾਂ ਕਦੇ ਨਹੀਂ ਪਰੋਸੀ ਸੀ ਥਾਲੀ ਆਈ। ਜਿਉਂਦਿਆਂ ਨੂੰ ਉਟਾਵਾਂ ਟਾਵਾਂ ਹੋਊਗਾ, ਜਿਉਂਦਿਆਂ ਨੂੰ ਤਾਂ ਮੂੰਗੀ ਦੀ ਦਾਲ ਨਾਲ ਰੋਟੀ ਖਵਾਉਣੀ ਉਹ ਸਤਿਕਾਰ ਨਾਲ, ਹੁਣ ਖੀਰ ਕੜਾਹ ਜਾਊਗਾ ਤਾਂ ਹਾਂ ਹੈ। ਤਾਂ ਤੇ ਕਹਿੰਦੇ ਜਿਉਂਦੇ ਮਾਪਿਆਂ ਨੂੰ ਤਾਂ ਮੰਨਿਆ ਨਹੀਂ, ਵੀ ਜਿਉਂਦਿਆਂ ਨੂੰ ਸਤਿਕਾਰ ਨਾ ਵਹਾ ਕੇ ਹੱਥ ਸੁੱਚੇ ਕਰਾ ਕੇ, ਜਿਉਂਦਿਆਂ ਨੂੰ ਸਤਿਕਾਰ ਨਾ ਪ੍ਰਸ਼ਾਦਾ ਛਕਾਉਣਾ, ਉੱਥੇ ਹੱਥ ਸੁੱਚੇ ਕਰਾਉਣੇ, ਲਓ ਬਾਪੂ ਜੀ ਮਾਤਾ ਜੀ ਇੱਥੇ ਤੁਸੀਂ ਹੱਥ ਸੁੱਚੇ ਕਰ ਲਓ। ਉਹ ਤਾਂ ਕਹਿੰਦੇ ਕਰਦੀ ਨੀ ਕਮਲੀ ਦੁਨੀਆ, ਉਹ ਉਵੇਂ ਨੀ ਕਦੇ ਕੀਤਾ ਵੀ ਜਿਉਂਦੇ ਮਾਪਿਆਂ ਨੂੰ ਨਾ 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 ਕਹਿੰਦੇ ਜਿਉਂਦਿਆਂ ਨੂੰ ਨਹੀਂ ਮੰਨਦੇ ਮਰਿਆਂ ਨੂੰ ਮੰਨਦੇ ਆ। ਦੇਖੋ ਦੁਨੀਆ ਜੀਵਤ ਪਿੱਤਰ ਨਾ ਮੰਨੇ ਕਹੂ ਮੂਏ ਸ਼ਰਾਧ ਕਰਾਹੀ, ਕਹਿੰਦੇ ਮਰਨ ਤੋਂ ਬਾਅਦ ਉਹਨੇ ਚਲੇ ਜਾਣ ਤੋਂ ਬਾਅਦ ਸ਼ਰਾਧ ਕਰਦੇ ਆ, ਫਿਰ ਬੜੀ ਸ਼ਰਧਾ ਦਿਖਾਉਂਦੇ ਆ। ਜਿਉਂਦੇ ਮਾਤਾ ਪਿਤਾ ਨੂੰ ਨਹੀਂ ਸ਼ਰਧਾ, ਜਿਉਂਦੇ ਮਾਤਾ ਪਿਤਾ ਨੂੰ ਨਹੀਂ ਸਤਿਕਾਰ ਦਿੱਤਾ। ਤਾਂ ਤੇ ਪਿੱਤਰ ਵੀ ਵਾਪਰੇ ਕਹੋ ਪਿਓ ਪਾਵੇ, ਕਹਿੰਦੇ ਵਿਚਾਰੇ ਪਿੱਤਰਾਂ ਨੂੰ ਕਿੱਥੇ ਪਹੁੰਚ ਗਿਆ, ਕੌਆ ਕੁੱਕਰ ਖਾਹੀ ਕਾਂ ਕੁੱਤੇ ਖਾ ਗਏ, ਐਵੇਂ ਕੋਠਿਆਂ ਤੇ ਭਜੋਰ ਦਿੱਤੀਆਂ ਬੁਰਕੀਆਂ ਐਵੇਂ ਪਾ ਦਿੱਤਾ, ਅਸਾਂ ਕਿੱਥੇ ਪਹੁੰਚ ਗਿਆ, ਉਹ ਕਿਸੇ ਪਿੱਤਰਾਂ ਨੂੰ ਨਹੀਂ ਪਹੁੰਚਿਆ। ਕੀ ਅੰਧ ਵਿਸ਼ਵਾਸ! ਤੇ ਆਸਾ ਦੀ ਵਾਰ ਵਿੱਚ ਆਪਾਂ ਨਿੱਤ ਪੜ੍ਹਦੇ ਹਾਂ, ਜੇ ਮੁਹਾਕਾ ਘਰ ਮੋਹੈ ਘਰ ਮੋਹੇ ਪਿੱਤਰੀ ਦੇ ਅੱਗੇ ਵਸਤ ਸੰਜਾਣੀ ਹੈ, ਪਿੱਤਰੀ ਚੋਰ ਕਰੇ ਵੱਢਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ। ਤਾਂ ਤੇ ਉੱਥੇ ਗੁਰੂ ਜੀ ਨੇ ਬੜੇ ਜਾਣੀ ਕਿ ਲਹਿਜੇ ਦੇ ਨਾਲ ਕਾਟ ਕੀਤੀ ਕਿ ਪੰਡਤਾਂ ਤੋਂ ਐਵੇਂ ਝੂਠੀਆਂ ਦਲਾਲੀਆਂ ਕਰਦੇ, ਐਵੇਂ ਗਾਹਾਂ ਚੀਜ਼ਾਂ ਭੇਜਣ ਦਾ ਠੇਕਾ ਲੈਣਾ, ਗਲਤ ਕਰਦੇ ਇੱਦਾਂ ਹੱਥ ਵੱਢੇ ਜਾਣੇ, ਦੇਖ ਝੂਠੀਆਂ ਦਲਾਲੀਆਂ ਕਰਦੇ ਅੱਗੇ ਚੀਜ਼ਾਂ ਭੇਜਣ ਵਾਲੀਆਂ। ਕੋਈ ਅੱਗੇ ਚੀਜ਼ਾਂ ਨਹੀਂ ਜਾਂਦੀਆਂ, ਤੈਨੂੰ ਤਾਂ ਪਤਾ ਹੀ ਹੈ ਨਾ ਗੁਰੂ ਜੀ, ਕਹਿੰਦੇ ਪੰਡਤਾਂ ਛਤਰੀ ਲੈ ਲਈ, ਕਹਿੰਦੇ ਗਾਹਾਂ ਛਾਂ ਹੋਜੂ ਤੇਰੇ ਪਿੱਤਰਾਂ ਨੂੰ, ਬੱਚਿਆਂ ਲਈ ਗਾਂ ਦਾਨ ਕਰਦੇ, ਕਹਿੰਦੇ ਪੂਛ ਫੜ ਕੇ ਲੰਘ ਜੀ ਬਤਰਨੀ ਗਾਹਾਂ, ਐਵੇਂ ਗਲਤ ਗੱਲਾਂ ਕਰਦਾ ਇਹ ਪੰਡਤਾਂ, ਐਵੇਂ ਲੋਕਾਂ ਨੂੰ ਡਰਾ ਕੇ ਨਾ ਬਤਰਨੀ ਨਦੀ ਦੇ ਨਾਂ ਤੇ ਨਰਕਾਂ ਦੇ ਡਰ ਪੱਖ ਦੇ ਲੋਕਾਂ ਤੋਂ ਐਵੇਂ ਚੀਜ਼ਾਂ ਲੈਣਾ, ਇਹ ਦਲਾਲੀਆਂ ਝੂਠੀਆਂ ਕਰਦਿਆਂ ਤੂੰ ਵੀ ਗਾਹਾਂ ਚੀਜ਼ਾਂ ਪਹੁੰਚਾਉਂਗਾ, ਮੈਂ ਗਾਹਾਂ ਪਹੁੰਚਦੇ ਮੇਰੇ ਰਾਹੀਂ, ਇਹਦਾ ਰਿਜ਼ਲਟ ਫਿਰ ਕੀ ਨਿਕਲੂਗਾ। ਇੱਦਾਂ ਜਾਣੀ ਕਿ ਗੁਰੂ ਸਾਹਿਬ ਜੀ ਨੇ ਭਾਈ ਇਹ ਪਖੰਡ ਵੀ ਸਾਨੂੰ ਸੁਚੇਤ ਕੀਤਾ ਇਸ ਪਖੰਡ ਤੋਂ, ਤੇ ਅੱਜ ਬਹੁਤ ਲੋਕ ਨੇ ਸ਼ਰਾਧਾਂ ਦੇ ਪਖੰਡ ਤੋਂ ਵੀ ਮੰਨੀ ਜਾਂਦੀ ਹੈ, ਕੋਈ ਕਿਤੇ ਭੋਜਨ ਨਹੀਂ ਜਾਣਾ, ਬਾਅਦ ਵਿੱਚ ਜਿਉਂਦਿਆਂ ਨੂੰ ਸਤਿਕਾਰ ਨਾ ਛਕਾਓ, ਜਿਉਂਦਿਆਂ ਨੂੰ ਮੰਨੋ ਬਾਬਾ, ਇਹ ਅਸਲੀ ਗੱਲ ਹੈ। ਤਾਂ ਤੇ ਤਾਂ ਕੱਟ ਦਿੱਤੀ ਨਾ ਜਿਹੜੇ ਵਹਿਮ ਭਰਮ ਸੀ, ਤੇ ਫੇਰ ਜਾਣੀ ਕਿ ਬ੍ਰਾਹਮਣਾਂ ਨੇ ਹੀ ਕਿੰਨੀ ਜਾਣੀ ਕਿ ਵੱਖਵਾਦੀ ਪੂਜਾ ਸ਼ੁਰੂ ਕੀਤੀ, ਕਿੰਨੇ 33 ਕਰੋੜ ਦੇਵਤਿਆਂ ਦੀਆਂ ਗੱਲਾਂ, ਹੋਰ ਬੜਾ ਕੁਛ, ਕਿੰਨਾ ਕੁਝ। ਤਾਂ ਤੇ ਕਿਹਨੂੰ ਕਿਹਨੂੰ ਮੰਨੇਗਾ, ਕਿਹਨੂੰ ਕਿਹਨੂੰ ਪੂਜੇਗਾ। ਗੁਰੂ ਜੀ ਬਾਣੀ ਚ ਕਹਿੰਦੇ ਪਰਮੇਸ਼ਰ ਦੀ ਪੂਜਾ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਪਰਮੇਸ਼ਰ ਦੀ ਪੂਜਾ ਕੀ ਹੈ? ਪਰਮੇਸ਼ਰ ਦਾ ਨਾਮ ਜਪਣਾ। ਬਾਣੀ ਚ ਦਰਜ ਹੈ ਬਿਨ ਨਾਵੈ ਹੋਰ ਪੂਜ ਨਾ ਹੋਵੇ ਈ ਭਰਮ ਭੁੱਲੀ ਲੁਕਾਈ। ਦੁਨੀਆਂ ਭਰਮਾਂ ਦੇ ਵਿੱਚ ਭਟਕਦੀ ਫਿਰਦੀ ਹੈ, ਨਾਮ ਜਪਣ ਤੋਂ ਬਿਨਾਂ ਰੱਬ ਦੀ ਕੋਈ ਪੂਜਾ ਨਹੀਂ। ਬੋਲੋ ਸਤਨਾਮ। ਨਾਮ ਜਪਣ ਤੋਂ ਬਿਨਾਂ ਰੱਬ ਦੀ ਕੋਈ ਪੂਜਾ ਨਹੀਂ। ਸਪਸ਼ਟ ਕਹਿ ਦਿੱਤਾ ਬਿਨ ਨਾਵੈ ਹੋਰ ਪੂਜ ਨਾ ਹੋਵੇ ਈ ਭਰਮ ਭੁੱਲੀ ਲੁਕਾਈ। ਕਿਤੇ ਪੂਜਾ ਕੀ ਹੁੰਦੀ ਹੈ? ਅੰਤਰੀ ਵਜੋ ਤੇਰਾ ਨਾਮ ਕਰੀ ਚਰਨਾ ਠੀਆ, ਜੇ ਮਨ ਉਰਸਾ ਹੋਈ ਕਰਨੀ ਕੁੰਗੂ ਜੇਰ ਲਾਇ ਘੱਟ ਅੰਤਰ, ਪੂਜਾ ਹੋਏ ਪੂਜਾ ਕੀਚੈ ਕਿਵੇਂ ਕਰੀਏ, ਨਾਮ ਧਿਆਈਏ ਬਿਨ ਨਾਵੈ ਪੂਜ ਨਾ ਹੋਏ। ਨਾਮ ਜਪਣ ਤੋਂ ਬਿਨਾਂ ਰੱਬ ਦੀ ਕੋਈ ਪੂਜਾ ਨਹੀਂ ਹੋ ਸਕਦੀ। ਤਾਂ ਤੇ ਪੂਜਾ ਕਰੀਏ, ਨਾਮ ਜਪੀਏ, ਵਾਹਿਗੁਰੂ ਦਾ ਉਹਦੇ ਗੁਣ ਗਾਈਏ। ਗੁਣ ਕੀ ਹੈ? ਬਾਣੀ। ਚਾਹੇ ਤਾਂ ਬਾਣੀ ਰਾਹੀਂ ਉਹਦੇ ਗੁਣ ਗਾਓ, ਇਹ ਸਿਫਸਲਾ ਦੀ ਬਾਣੀ ਹੈ ਨਾ, ਖਸਮ ਕੀ ਬਾਣੀ ਹਰ ਕੀ ਬਾਣੀ, ਭਾਵ ਕਿ ਬਾਣੀ ਰਾਹੀਂ ਮਾਲਕ ਦੇ ਗੁਣ ਗਾਓ, ਉਸ ਮਾਲਕ ਪਰਮੇਸ਼ਰ ਦਾ ਨਾਮ ਜਪੋ, ਇਹੀ ਉਹਦੀ ਪੂਜਾ, ਹੋਰ ਉਹਦੀ ਕੋਈ ਪੂਜਾ ਨਹੀਂ। ਪਰਮੇਸ਼ਰ ਦੀ ਪੂਜਾ ਤੋਂ ਬਿਨਾਂ ਛੁਟਕਾਰਾ ਹੋਣਾ ਨਹੀਂ। ਦੇਖੋ ਕਬੀਰ ਸਾਹਿਬ ਵੀ ਕੀ ਕਹਿੰਦੇ, ਨਹਾਵਣ ਕੋ ਤੀਰਥ ਘਣੇ ਮਨ ਬੌਰਾਰੇ, ਬੌਰਿਆ ਮਨਾ ਨਹਾਉਣ ਨੂੰ ਤੀਰਥ ਬਥੇਰਿਆ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ। ਏਦਾਂ ਕਿਤੇ ਬਾਹਰੀ ਇਸ਼ਨਾਨਾਂ ਦੇ ਨਾਲ ਛੁਟਕਾਰਾ ਨਹੀਂ ਹੋ ਜਾਣਾ, ਜਿੱਥੇ ਮਰਜ਼ੀ ਨਹਾਉਂਦਾ ਫਿਰੀ। ਨਹਾਵਣ ਕੋ ਤੀਰਥ ਘਣੇ ਮਨ ਬੌਰਾਰੇ, ਪੂਜਨ ਕਹੋ ਬਹੁ ਦੇਵ, ਪੂਜਨ ਨੂੰ ਬਥੇਰੇ ਦੇਵੀ ਦੇਵਤੇ, ਕਿਹਨੂੰ ਕਿਹਨੂੰ ਪੂਜਦਾ ਫਿਰੇਗਾ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਬੌਰਿਆ ਮਨਾ ਛੁਟਕਾਰਾ ਨਹੀਂ ਹੋਣਾ। ਛੂਟਣ ਹਰ ਕੀ ਸੇਵ, ਹਰ ਕੀ ਸੇਵ, ਹਰੀਦਾਸ ਹੈ ਮਤਲਬ ਹਰੀ ਦੇ ਗੁਣ ਗਾਉਣੇ, ਜਾਂ ਹਾਂ ਭਾਈ ਖਲਕਤ ਦੀ ਸੇਵਾ ਵੀ, ਖਾਲਕ ਦੀ ਸੇਵਾ ਨਾ, ਕੋ ਫਰੀਦਾ ਖਾਲਿਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਬਈ ਦੀਨ ਦੁਖੀ ਦੀ ਸੇਵਾ, ਲੋੜਵੰਦ ਦੀ ਸਹਾਇਤਾ, ਇਹ ਵੀ ਪਰਮੇਸ਼ਰ ਚ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗ ਹਵੈਸਨ ਪਾਈਆ, ਕਹੋ ਨਾਨਕ ਬਾਹ ਲੜਾਈਆ। ਤਾਂ ਤੇ ਲੋੜਵੰਦ ਦੀ ਸਹਾਇਤਾ ਤੇ ਪਰਮੇਸ਼ਰ ਦਾ ਨਾਮ ਜਪਣਾ, ਨੋਟ ਕਰਿਓ, ਇਹ ਹੈ ਹਰ ਕੀ ਸੇਵ, ਤੇ ਇਹ ਤੋਂ ਬਿਨਾਂ ਤਾਂ ਛੁਟਕਾਰਾ ਹੋਣਾ ਨੀ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਵੀ ਵਚਨ ਕਹਿ ਦਿੱਤਾ ਵੀ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਤਾਂ ਤੂੰ, ਯਾਨੀ ਕਿ ਇੱਕ ਵਾਰੀ ਨਹਾਉਣ ਦੀ ਗੱਲ ਨਾ ਨਾ ਨਾ, ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਤੇ ਕੋਈ ਘਰ ਪਾ ਲਵੇ, ਰੋਜ਼ ਗੰਗਾ ਦਾ ਪਾਣੀ ਪੀਵੇ, ਰੋਜ਼ ਗੰਗਾ ਵਿੱਚ ਇਸ਼ਨਾਨ ਕਰੀ ਚੱਲੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲੈ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ ਗੰਗਾ ਬਾਹਰੀ ਇਸ਼ਨਾਨਾਂ ਨੂੰ ਹੀ ਮੁਕਤੀ ਬਣਾ ਦਿੱਤਾ ਸੀਗਾ ਬਹੁਤ ਲੋਕਾਂ ਨੇ, ਕੇਵਲ ਦੇਵੀ ਦੇਵਤਿਆਂ ਦੀ ਪੂਜਾ ਨੂੰ। ਪਰ ਬਾਣੀ ਵਿੱਚ ਲਿਖਿਆ, ਤੂੰ ਕਹੀ ਅਤਹੀ ਆਦਿ ਭਵਾਨੀ ਮੁਕਤ ਕੀ ਵਰਿਆ ਕਹਾਂ ਛਪਾਨੀ। ਜੇ ਤੂੰ ਆਦਿ ਭਵਾਨੀ ਸੁਣੀ ਤੇ ਮੁਕਤੀ ਵੇਲੇ ਕਿੱਥੇ ਲਊਗੀ, ਭਾਂ ਵਕਤ ਅਖੀਰ ਕੋਈ ਨੀ ਵੌੜਦਾ। ਕੇਵਲ ਨਾਮ ਤੋਂ ਬਿਨਾਂ ਕਿਸੇ ਨੇ ਸਹਾਇਤਾ ਨੀ ਕਰਨੀ, ਨਾਮ ਹੀ ਜੀਵ ਆਤਮਾ ਦੇ ਨਾਲ ਜਾਂਦਾ ਹੈ। ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਹਾਂ ਸੰਗ ਤੋਸਾ। ਜਿਹ ਪੈਡੈ ਮਹਾਂ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜਹ ਮਹਾਂ ਭਾਯਾਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਤਾਂ ਤੇ ਇੱਕ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਨੀ ਜੀਵਾਤਮਾ ਨੂੰ। ਨਾਮ ਹੀ ਜੀਵਾਤਮਾ ਦਾ ਚਾਨਣ ਹੈ, ਨਾਮ ਹੀ ਤੋਸਾ, ਨਾਮ ਹੀ ਇਹਦਾ ਸਿਆਣੀ ਸੰਗੂ ਸਾਥੀ। ਤਾਂ ਤੇ ਬ੍ਰਾਹਮਣ ਲੋਕ ਕਹਿੰਦੇ ਸੀਗੇ, ਜਵਾਂ ਦੇ ਪਿੰਨੇ ਗਾਹਾਂ ਅਸਰ ਕਰ ਜਾਂਦੇ, ਇੱਥੇ ਵੱਟ ਲਓ। ਚੜ੍ਹਾਈ ਕਰ ਗਿਆ ਜਦੋਂ ਕੋਈ ਜੀਵਾਤਮਾ ਦੀ ਸਥੂਲ ਖੁਰਾਕ ਹੈ, ਕਿਤੇ ਕਿਤੇ ਜਵਾਂ ਦੇ ਪਿੰਨੇ ਗਾਹਾਂ ਜਾਣਗੇ। ਹੁਣ ਪਿੰਡ ਪੱਤਲ ਕਿਰਿਆ ਦੀਵਾ, ਇਹ ਬ੍ਰਾਹਮਣਵਾਦ ਹੈ ਨਾ। ਹੁਣ ਮ੍ਰਿਤਕ ਦੀ ਗਾਹਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ, ਇੱਥੇ ਤੇਰੇ ਜਵਾਂ ਦੇ ਪਿੰਨੇ ਕੁਛ ਨਹੀਂ ਕਰਦੇ। ਉੱਥੇ ਤੋਸਾ ਨਾਮ ਦਾ, ਉੱਥੇ ਚਾਨਣਾ ਨਾਮ ਦਾ, ਕਹਿੰਦੇ ਦੀਵੇ ਲਾ ਦਿਓ ਥੇਲੀ ਦੇ ਉੱਤੇ। ਬ੍ਰਾਹਮਣ ਲੋਕ ਕਿਹਾ ਕਰਦੇ ਸੀ, ਪੰਡਿਤ ਲੋਕ, ਇੱਥੋਂ ਵਾਲੀ ਸਥੂਲ ਲੈਟ ਨਹੀਂ ਗਾਹਾਂ ਜਾਂਦੀ। ਉਹ ਤਾਂ ਇੱਥੋਂ ਤੱਕ ਵੀ ਲਿਖਿਆ ਪਾਣੀ ਬਾਣੀ ਦੇ ਵਿੱਚ, ਬੇਖਮ ਘੋਰ ਪੰਥ ਚਾਲਣਾ ਪ੍ਰਾਣੀ, ਰਬ ਸਸ ਤਹ ਨਾ ਪ੍ਰਵੇਸ਼ੰ। ਅਜੀਵ ਐਸੇ ਘੋਰ ਅੰਧੇਰ ਰਸਤੇ ਜਾਣਾ ਪੈਣਾ, ਜਿੱਥੇ ਸੂਰਜ ਚੰਦ ਤਾਂ ਪ੍ਰਵੇਸ਼ ਹੀ ਨਹੀਂ ਕਰ ਸਕਦੇ। ਬੋਲੋ ਸਤਨਾਮ। ਜਿੱਥੇ ਸੂਰਜ ਦੀ ਕਿਰਨ ਵੀ ਪ੍ਰਵੇਸ਼ ਨਹੀਂ ਕਰ ਸਕਦੀ, ਹੋਰ ਰਸਤਾ ਨਾ ਲੱਭ ਸਕਦਾ ਕਦੇ ਸਾਇੰਸ ਨੂੰ ਵੀ। ਰਹੋ ਵਿਚਾਰ, ਤੇ ਤੂੰ ਇੱਥੋਂ ਸਟੂਲ ਲੈਟ ਦੀਆਂ ਗੱਲਾਂ ਕਰਦੇ। ਇਹ ਪਿੰਡ ਪਿੱਤਲ ਕਰਿਆ ਦੀਵਾ ਸੀ ਨਾ, ਜਾਣੀ ਕਿ ਇਹ ਕੱਟਤਾ ਗੁਰੂ ਜੀ ਨੇ। ਕਹਿੰਦੇ ਸਿਆਣ ਲੂਗੀ ਗਾਹਾਂ ਗਾਂ, ਪੰਡਿਤ ਲੋਕ ਕਿਹਾ ਕਰਦੇ ਤੂੰ ਇੱਥੇ ਬੱਚਿਆਂ ਲਈ ਗਾਂ ਦਾਨ ਕਰਦੇ। ਕਹਿੰਦੇ ਚੜ੍ਹਾਈ ਕਰ ਗਿਆ ਤੈਨੂੰ ਸਿਆਣ ਕੇ ਨਾ, ਤੇਰੇ ਕੋਲੇ ਆਜੂ ਬਤਾਰਨੀ ਨਦੀ ਤੇ ਤੂੰ ਪੂਛ ਫੜ ਕੇ ਲੰਘ ਜੀ। ਗੁਰੂ ਜੀ ਕਹਿੰਦੇ ਕਿਸੇ ਨੇ ਨੀ ਸਿਆਣਨਾ, ਨਾ ਨਾ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹ ਨਾਲ। ਇੱਦਾਂ ਢੰਗ ਤਰੀਕੇ ਨਾਲ ਗੁਰੂ ਜੀ ਨੇ ਜਾਣੀ ਕਿ ਬ੍ਰਾਹਮਣਾਂ ਦੇ ਕਰਮ ਕਾਂਡ ਕੱਟੇ ਆ, ਵੀ ਚਾਨਣਾ ਵੀ ਨਾਮ ਦਾ ਹੀ ਹੈ, ਜੀਵਾਤਮਾ ਦੇ ਕੋਲ ਲਾਈਟ ਹੈ ਜੋ। ਤਾਂ ਤੇ ਜੋ ਜਾਣੀ ਕਿ ਤੋਸਾ ਉਹ ਵੀ ਨਾਮ, ਸਿਆਣੂ ਵੀ ਨਾਮ, ਛਤਰੀ ਵੀ ਨਾਮ, ਜਾਂ ਮਹਾਭਿਆਨ। ਤਪਤ ਬਹੁ ਧਾਮਤ ਹੈ ਹਰ ਕੇ ਨਾਮ ਕਿਤੋਂ ਉੱਪਰ ਸ਼ਾਮ। ਇੱਥੋਂ ਵਾਲੀ ਛਤਰੀ ਗਾਹਾਂ ਕੋਈ ਛਾਂ ਛੂ ਨਹੀਂ ਕਰਦੀ। ਤਾਂ ਤੇ ਇੱਦਾਂ ਮ੍ਰਿਤਕ ਦੇ ਨਾਂ ਤੇ ਬਹੁਤ ਕੁਝ ਦਾਨ ਵਿੱਚ ਲੈ ਲਿਆ ਜਾਂਦਾ, ਵੀ ਗਾਹਾਂ ਪਹੁੰਚ ਜੂ ਜੀ, ਗਾਹਾਂ ਲੰਘ ਜੂ ਬਤਰਨੀ, ਗਾਹਾਂ ਛਾਂ ਹੋ ਜੂ। ਇਹ ਕੁਛ ਨਹੀਂ ਹੋਣਾ, ਜੇ ਕੁਝ ਨਹੀਂ ਹੋਣਾ, ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਗੁਰੂ ਦੀ ਬਾਣੀ ਦਾ ਸੱਚ ਹੈ ਨਾ। ਤਾਂ ਤੇ ਇੱਦਾਂ ਭਾਈ ਸਾਰੇ ਜਿੰਨੇ ਵੀ ਕਰਮ ਕਾਂਡ ਹੈ ਇਹ ਛੱਡ ਦਿਓ। ਦੇਵੀ ਦੇਵਤੇ ਤਾਂ ਆਪ ਤਰਸਦੇ ਆ ਮਨੁੱਖਾਂ ਜੂਨ ਨੂੰ, ਗੁਰ ਸੇਵਾ ਤੇ ਭਗਤ ਕਮਾਈ ਤਵ ਇਹ ਮਾਨਸ ਦੇਹੀ ਭਾਜ। ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ, ਹਰ ਕੀ ਸੇਵ ਭਜ ਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਿਤੇ ਗੌੜੀ ਬਾਬਾ ਨੇ ਚ ਲਿਖਿਆ ਭਰਮੇ ਸੁਰ ਨਰ ਦੇਵੀ ਦੇਵਾ, ਦੇਵੀ ਦੇਵਤੇ ਵੀ ਭਰਮ ਚ ਭਟਕਣਾ ਚ। ਕਿਤੇ ਬਾਣੀ ਦੇ ਵਿੱਚ ਤੂੰ ਕਹੀ ਜਾਤੀ ਹੀ ਆਦਤ ਭਵਾਨੀ ਪੜ੍ਹ ਲਿਆ ਪਤਾ ਤੇ ਇਹ ਦੇਹੀ ਹੈ ਜਿਹੜੀ ਬੜੀ ਅਮੋਲਕ ਹੈ, ਦੇਵੀ ਦੇਵਤੇ ਇਹਦੇ ਵਾਸਤੇ ਤਰਸ ਰਹੇ ਆ, ਮਨੁੱਖਾਂ ਜਨਮ ਦੇਵੀ ਦੇਵਤਿਆਂ ਨਾਲੋਂ ਉੱਤਮ ਹੈ। ਜਿਹੜੀ ਦੇਹੀ ਨੂੰ ਤਰਸ ਦੇਹ ਦੇਵਤੇ, ਜਿਹੜੀ ਦੇਹੀ ਨੂੰ ਤਰਸ ਦੇਹ ਦੇਵਤੇ, ਉਹ ਦੇਹੀ ਤੈਨੂੰ ਮਿਲ ਗਈ ਪਿਆਰਿਆ ਪਿਆਰਿਆ, ਉਹ ਦੇਹੀ ਤੈਨੂੰ ਮਿਲ ਗਈ ਜਿਹੜੀ ਦੇਹੀ ਨੂੰ ਦੇ ਦੇਵਤੇ, ਜਿਹੜੀ ਦੇਹੀ ਨੂੰ ਦੇਹੀ ਨੂੰ